ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੁੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਬੈਠੇ ਸਭਾ ਸਥਾਨ ਬ੍ਰਿੰਦ ਸਿੱਖ ਮਿਲ ਕੈ ਤਬੈ ਕਰੀ ਪੁਕਾਰ ਮਹਾਨ ਇਸ ਪ੍ਰਕਾਰ ਸ੍ਰੀ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ ਹੋ ਰਹੀ ਗੁਰੂ ਕੀ ਸਾਜੀ ਨਿਵਾਜ ਜੀ ਸਾਧ ਸੰਗਤ ਜੀਓ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇੱਕ ਵੇਲੇ ਦੀਵਾਨ ਸਜਿਆ ਹੋਇਆ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਦੋਂ ਦੀਵਾਨ ਵਿੱਚ ਜਾਣ ਲੱਗੇ ਆ ਤਾਂ ਉਸ ਤੋਂ ਪਹਿਲਾਂ ਇੱਕ ਸਿੱਖ ਜੋ ਸਭਾ ਦੀਵਾਨ ਵਾਲੇ ਅਸਥਾਨ ਦੀ ਪਾਸ ਦੀ ਕੰਧ ਕੱਚੀ ਕੰਧ ਨੂੰ ਲਿੰਬਣ ਦੀ ਸੇਵਾ ਕਰਦਾ ਹੈ, ਉਸ ਕੋਲੋਂ ਇਹ ਸੇਵਾ ਪਹਿਲਾਂ ਸੰਪੂਰਨ ਨਹੀਂ ਹੋ ਸਕੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਸਣ ਉੱਪਰ ਆਣ ਸਭਾਇਮਾਨ ਹੋਏ। ਸਤਿਗੁਰਾਂ ਦੇ ਬੈਠਿਆ ਉਸਨੇ ਇਹ ਸੇਵਾ ਦਾ ਕਾਰਜ ਲੇਪਣੀ ਸਿੱਖ ਨੇ ਪੂਰਾ ਕੀਤਾ ਹੈ। ਆਪਣੇ ਹੱਥਾਂ ਨੂੰ ਸੰਕੋਚਦਿਆਂ ਹੋਇਆ ਜੋ ਲੇਪਣ ਵਾਲੇ ਛਿਟੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੁੰਦਰ ਸਫੇਦ ਚਿੱਟੇ ਚੋਲੇ ਉੱਪਰ ਪੈ ਗਏ। ਦੇਖ ਕੇ ਸਤਿਗੁਰਾਂ ਬਚਨ ਕੀਤਾ ਕਿ ਇਹ ਕੀ ਕੀਤਾ ਲੇਪਣੀ ਸਿੱਖ ਨੇ। ਕਿਹਾ ਕਿ ਕੋਈ ਇੱਕ ਸਿੱਖ ਉੱਠੋ, ਇਸ ਨੂੰ ਚਪੇੜਾਂ ਦੀ ਸਜ਼ਾ ਦਿੱਤੀ ਜਾਵੇ। ਬਹੁਤ ਸਾਰੇ ਜਿੰਨੇ ਕੁ ਸਿੱਖ ਬੈਠੇ ਹੋਏ ਹੈ ਸਭ ਉੱਠ ਕੇ ਲੇਪਣੀ ਸਿੱਖ ਨੂੰ ਚਪੇੜਾ ਮਾਰਨ ਲੱਗ ਪਏ। ਕੁੱਟਦਿਆਂ ਮਾਰਦਿਆਂ ਉਹਨਾਂ ਬੇਹੋਸ਼ ਬੇਸੁਰਤ ਕਰ ਦਿੱਤਾ ਹੈ। ਇਹ ਹਾਲਤ ਕੀਤੀ ਵੇਖ ਕੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ, ਤੁਹਾਨੂੰ ਤਾਂ ਜੋ ਇੱਕ ਜਣੇ ਨੂੰ ਹੀ ਕਿਹਾ ਸੀ ਤਾਂ ਸਭ ਉੱਠ ਕੇ ਇਹਨਾਂ ਨੂੰ ਮਾਰਨ ਲੱਗ ਪਏ। ਅੱਗੋਂ ਕਹਿਣ ਲੱਗੇ ਕਿ ਮਹਾਰਾਜ, ਤੁਹਾਡਾ ਬਚਨ ਮੰਨਣਾ ਸੀ ਨਾ ਆਪਾਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕੋਈ ਸਿੱਖ ਉੱਠੇ ਇਸ ਨੂੰ ਆਪਣੀ ਲੜਕੀ ਦਾ ਰਿਸ਼ਤਾ ਕਰੇ, ਆਪਣੀ ਜਵਾਨ ਲੜਕੀ ਦਾ ਵਿਆਹ ਇਸ ਨਾਲ ਕਰ ਦੇਵੇ। ਸੁਣ ਕੇ ਚੁੱਪ ਰਹੇ। ਸਤਿਗੁਰਾਂ ਨੇ ਕਿਹਾ ਕਿ ਬਹੁਤ ਬਚਨ ਮੰਨਣ ਵਾਲੇ ਹੋ। ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਸਭ ਨੇ ਹੁਕਮ ਮੰਨਣਾ ਹੁੰਦਾ, ਹੁਣ ਕਿਉਂ ਨਹੀਂ ਉੱਠੇ? ਕੰਧਾਰ ਵਾਸੀ ਭਾਈ ਅਜਬ ਸਿੰਘ ਉੱਠਿਆ ਹੈ, ਆਪਣੀ ਜਵਾਨ ਲੜਕੀ ਮਹਾਰਾਜ ਸਾਹਿਬ ਜੀ ਦੇ ਸਨਮੁੱਖ ਖੜ੍ਹੀ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਹੁਕਮ ਅਨੁਸਾਰ ਆਪਣੀ ਧੀ ਹਾਜ਼ਰ ਕਰਦਾ ਹਾਂ ਇਸ ਸਿੱਖ ਨਾਲ ਵਿਆਹੁਣ ਵਾਸਤੇ। ਗੁਰੂ ਮਹਾਰਾਜ ਸੁਣ ਕੇ ਬਹੁਤ ਪ੍ਰਸੰਨ ਹੋਏ ਦੇਖ ਕੇ ਕਿ ਤੈਂ ਸਿੱਖੀ ਸਿਦਕ ਨਿਭਾਇਆ ਹੈ, ਲੇਪਣੀ ਸਿੱਖ ਕਾਨ ਸਿੰਘ ਨੇ ਕਿਹਾ ਕਿ ਮਹਾਰਾਜ, ਮੈਂ ਇਹ ਨਾਤਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਹਾਡੀ ਸੰਗਤ ਵਿੱਚ ਭਾਵਨਾ ਨਾਲ ਆਉਂਦੇ ਹਾਂ, ਗੁਰੂ ਘਰ ਦੀ ਰੀਤ ਮਰਿਆਦਾ ਅਨੁਸਾਰ ਆਪਣੇ ਤੋਂ ਵੱਡੀਆਂ ਨੂੰ ਮਾਵਾਂ, ਬਰਾਬਰ ਦੀ ਉਮਰ ਵਾਲੀਆਂ ਬੀਬੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਸਮਝਦੇ ਹਾਂ। ਇਵੇਂ ਸੁਣਿਆ ਹੈ ਤਾਂ ਭਾਈ ਅਜਬ ਸਿੰਘ ਦੀ ਪੁੱਤਰੀ ਨੇ ਵੀ ਕਿਹਾ ਕਿ ਮਹਾਰਾਜ, ਤੁਹਾਡੇ ਹੁਕਮ ਅਨੁਸਾਰ ਮੇਰੇ ਪਿਤਾ ਨੇ ਤੁਹਾਡੇ ਸਨਮੁੱਖ ਮੈਨੂੰ ਭੇਟ ਕੀਤਾ ਹੈ, ਇਸ ਲਈ ਮੈਂ ਤਾਂ ਤੁਹਾਡੇ ਪਾਸ ਹੀ ਹਜ਼ੂਰੀ ਵਿੱਚ ਹੀ ਰਹਾਂਗੀ। ਸਤਿਗੁਰੂ ਜੀ ਨੇ ਲੇਪਣੀ ਸਿੱਖ ਕਾਨ ਸਿੰਘ ਨੂੰ ਵੀ ਸਮਝਾਇਆ ਕਿ ਭਾਈ, ਇਹ ਨਾਤਾ ਪ੍ਰਵਾਨ ਕਰ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤੁਹਾਡੇ ਘਰ ਵਿੱਚ ਪੰਜ ਪੁੱਤਰ ਪੈਦਾ ਹੋਣਗੇ, ਗੁਰੂ ਘਰ ਦੇ ਸ਼ਰਧਾਲੂ ਹੋਣਗੇ। ਸਤਿਗੁਰੂ ਜੀ ਦਾ ਹੁਕਮ ਲੇਪਣੀ ਸਿੱਖ ਕਾਨ ਸਿੰਘ ਨੇ ਮੰਨਿਆ। ਕੰਧਾਰ ਵਾਸੀ ਭਾਈ ਅਜਬ ਸਿੰਘ ਦੀ ਪੁੱਤਰੀ ਨਾਲ ਸਤਿਗੁਰਾਂ ਦੇ ਹੁਕਮ ਅਨੁਸਾਰ ਹਜ਼ੂਰੀ ਵਿੱਚ ਲੇਪਣੀ ਜੋ ਕਾਹਨ ਸਿੰਘ ਦਾ ਆਨੰਦ ਪੜ੍ਹਾਇਆ ਗਿਆ, ਇਹ ਆਨੰਦ ਕਾਰਜ ਦੀ ਮਰਯਾਦਾ ਪੂਰੀ ਹੋਈ। ਗੁਰੂ ਕੇ ਹੁਕਮ ਅਨੁਸਾਰ ਹੀ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਆਪਣੇ ਇਲਾਕੇ ਵਿੱਚ ਜਾ ਰਹੇ, ਕਿਉਂਕਿ ਮਾਲਵੇ 'ਤੇ ਰਹਿਣ ਵਾਲਾ ਇਹ ਲੇਪਣੀ ਸਿੱਖ ਕਾਹਨ ਸਿੰਘ ਸੀ। ਹੋਰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਸਿੱਖਾਂ ਨਾਲ ਕੀਤੇ ਹਨ। ਗੁਰਮਤਿ ਦੀ ਸਿੱਖਿਆ ਦ੍ਰਿੜ ਕਰਾਉਣ ਵਾਸਤੇ ਵਿਸਥਾਰ ਸਹਿਤ ਇਸ ਪ੍ਰਸੰਗ ਦੀ ਪਿੱਛੇ ਵਿਚਾਰ ਸੁਣਾਈ ਗਈ ਸੀ। ਅੱਗੇ ਜਿਵੇਂ ਕਥਾ ਆ ਰਹੀ, ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ।
ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ
ਬੈਠੇ ਸਭਾ ਸਥਾਨ,
ਸਭਾ ਵਾਲੇ ਅਸਥਾਨ ਤੇ ਬੈਠਣਾ ਕੀਤਾ।
ਬ੍ਰਿੰਦ ਸਿੱਖ ਮਿਲ ਕੇ ਤਬੈ,
ਬਹੁਤ ਸਾਰੇ ਸਿੱਖ ਸੇਵਕ ਮਿਲ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨਾਂ ਵਿਖੇ ਹਾਜ਼ਰ ਹੋ ਕੇ ਬੇਨਤੀ ਕਰਨ ਲੱਗੇ।
ਕਰੀ ਪੁਕਾਰ ਮਹਾਨ,
ਇਸ ਤਰ੍ਹਾਂ ਮਹਾਨ ਜੋ ਪ੍ਰਾਰਥਨਾ ਫਰਿਆਦ ਬੇਨਤੀ ਗੁਰੂ ਚਰਨਾਂ ਵਿਖੇ ਕੀਤੀ।
ਨਿਸ਼ਾਨੀ ਛੰਦ ਗੁਰੂ ਗਰੀਬ ਨਿਵਾਜ ਪ੍ਰਭ,
ਹੇ ਪਰਮੇਸ਼ਰ ਸਤਿਗੁਰੂ ਮਹਾਰਾਜ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀਓ,
ਹੇ ਕਿਰਪਾ ਨਿਧਾਨਾ
ਆਪ ਜੀ ਕਿਰਪਾ ਦੇ ਖਜ਼ਾਨੇ ਹੋ ਸਤਿਗੁਰੂ ਜੀ।
ਤਕਰਾਈ ਸੋ ਪ੍ਰਸਾਦ ਕੈ,
ਸਤਿਗੁਰੂ ਸੱਚੇ ਪਾਤਸ਼ਾਹ ਲੰਗਰ ਜਦੋਂ ਵਰਤਦਾ ਹੈ, ਲੰਗਰ ਵਿੱਚ ਤਕੜਾਈ ਕੀਤੀ ਜਾਵੇ, ਸਾਵਧਾਨਤਾ ਕਰਨ ਦੀ ਲੋੜ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਲੰਗਰ ਵਿਖੇ ਕਈ ਵੇਰਾਂ ਤਕੜਾਈ ਹੁੰਦੀ, ਤਕਰਾਰ ਹੁੰਦਾ ਹੈ, ਝਗੜਾ ਹੋ ਜਾਂਦਾ ਹੈ।
ਸਭ ਨਹੀਂ ਜਾਣਾ,
ਸਭ ਸੰਗਤਾਂ ਨੇ ਸਿੱਖਾਂ ਸੇਵਕਾਂ ਨੇ ਇਹ ਜਾਣਿਆ ਹੈ।
ਦੇਤ ਲਾਂਗਰੀ ਅਲਪ ਹੀ,
ਸਤਿਗੁਰੂ ਜੀਓ ਜਦੋਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਹਾਂ ਤਾਂ ਜੋ ਲਾਂਗਰੀ ਸਿੱਖ ਹੈ ਨਾ, ਪ੍ਰਸ਼ਾਦਾ ਰਜਾ ਕੇ ਨਹੀਂ ਛਕਾਉਂਦਾ।
ਜਾਚਤ ਸਿੱਖ ਫੇਰੀ,
ਫੇਰ ਫੇਰ ਮੁੜ ਮੁੜ ਕੇ ਸਿੱਖ ਮੰਗਦੇ ਹਨ, ਪਰ ਭੋਜਨ ਪ੍ਰਸ਼ਾਦਾ ਵਰਤਾਉਣ ਤੋਂ ਲਾਂਗਰੀ ਸਿੱਖ ਸੰਕੋਚ ਕਰਦਾ ਹੈ।
ਨਹਿ ਬੋਲਹਿ ਮੁਖ ਮੌਨ ਧਰ,
ਸਤਿਗੁਰੂ ਜੀਓ ਲੰਗਰ ਵਿੱਚ ਪੰਗਤ 'ਚ ਬੈਠਿਆ ਹੋਇਆ ਕਈ ਵੇਰਾਂ ਕੋਈ ਪਦਾਰਥ ਜਦੋਂ ਮੰਗੀਦਾ ਨਾ ਲਾਂਗਰੀ ਸਿੱਖ ਤੋਂ, ਤਾਂ ਉਹ ਕਈ ਵੇਰਾਂ ਤਾਂ ਜਵਾਬ ਹੀ ਨਹੀਂ ਦਿੰਦਾ, ਦੱਸਦਾ ਵੀ ਨਹੀਂ ਕੁਛ, ਅੱਗੋਂ ਮਸਤ ਜਿਹਾ ਹੋਇਆ ਰਹਿੰਦਾ ਆ। ਮਹਾਰਾਜ ਜਿਵੇਂ ਕਿ ਮੌਨ ਧਾਰਨ ਕੀਤਾ ਹੋਵੇ।
ਜੇ ਕਹਿ ਕੋ ਫੇਰੀ,
ਜੇਕਰ ਸਤਿਗੁਰੂ ਜੀ ਵਾਰ ਵਾਰ ਉਸਨੂੰ ਆਖਿਆ ਜਾਵੇ ਨਾ, ਤਾਂ ਕਈ ਵੇਰਾਂ ਅੱਗੋਂ ਫਿਰ ਉਲਟ ਪੁਲਟ ਬੋਲਣ ਲੱਗ ਪੈਂਦਾ, ਜੇ ਕਿਤੇ ਬੋਲੇ ਵੀ ਤਾਂ ਚੰਗਾ ਨਹੀਂ ਬੋਲਦਾ।
ਸ਼੍ਰੀ ਮੁਖ ਤੇ ਮੁਸਕਾਏ ਕਰ,
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬਚਨ ਕਰਨ ਲੱਗੇ।
ਇਮ ਬਾਕ ਬਖਾਨਾ,
ਇਵੇਂ ਬਚਨ ਕਿਹਾ ਸਤਿਗੁਰਾਂ,
ਲੋਭੀ ਦੀਰਗ ਲਾਂਗਰੀ,
ਭਾਈ ਸਿੱਖੋ ਜਾਣੋ ਕਿ ਜਿਹੜਾ ਲਾਂਗਰੀ ਸਿੱਖ ਹੈ ਨਾ, ਇਹ ਪਦਾਰਥਾਂ ਦਾ ਬੜਾ ਵੱਡਾ ਲੋਭੀ ਹੈ।
ਨਾਹਿਨ ਤ੍ਰਿਪਤਾਨਾ,
ਤੇ ਇਹ ਆਪ ਪਦਾਰਥ ਆਪਣੇ ਪਾਸ ਧਨ ਇਕੱਠਾ ਕਰ ਕਰਕੇ ਰੱਜਿਆ ਨਹੀਂ ਗਾ।
ਗੁਰ ਧਨ ਇਨ ਖਾਇਓ ਅਧਿਕ,
ਤੇ ਗੁਰੂ ਘਰ ਦਾ ਧਨ ਪਦਾਰਥ ਇਸਨੇ ਬਹੁਤ ਆਪਣੇ ਪਾਸ ਜਮ੍ਹਾਂ ਕਰਕੇ ਵਰਤਿਆ ਹੈ, ਛਕਿਆ।
ਡਹਿਕਿਓ ਮਨ ਮਾਹੀ,
ਤੇ ਇਸ ਪ੍ਰਕਾਰ ਇਹ ਲਾਂਗਰੀ ਸਿੱਖ ਹੋਣ ਕਰਕੇ ਕੋਈ ਧਨ ਪਦਾਰਥ ਵੀ ਬਹੁਤ ਸਾਰਾ ਹੁੰਦਾ, ਰਸਦਾਂ ਬਸਤਾਂ ਹੁੰਦੀਆਂ ਨੇ, ਕਈ ਵੇਰਾਂ ਆਪਣੇ ਕੋਲ ਭਰਮ ਕੇ ਰੱਖੀ ਜਾਂਦਾ।
ਪਿਛਲੇ ਜਨਮ ਮਸੰਦ ਥੋ,
ਤੇ ਕਾਰਨ ਇਹ ਹੈ ਕਿ ਇਹ ਜੋ ਲਾਂਗਰੀ ਸਿੱਖ ਹੈ, ਇਹ ਪਿਛਲੇ ਜਨਮ ਵਿੱਚ ਬਹੁਤ ਵੱਡਾ ਗੁਰੂ ਘਰ ਦਾ ਮਸੰਦ ਸੀ।
ਭੁੱਖਾ ਵੱਡ ਆਹੀ,
ਤੇ ਇਸ ਕਰਕੇ ਉਦੋਂ ਦਾ ਹੀ ਇਹ ਪਦਾਰਥਾਂ ਦਾ ਭੁੱਖਾ ਤ੍ਰਿਸ਼ਨਾਲੂ ਹੈ।
ਚ ਚੌਪਈ ਜੇ ਬਹੁ ਦੇਗ ਗੁਰੂ ਕੀ ਹੋਏ।
ਤੇ ਇਸ ਕਰਕੇ ਸਿੱਖੋ ਤੁਹਾਨੂੰ ਅਸੀਂ ਦੱਸਦੇ ਹਾਂ, ਲੰਗਰ ਪ੍ਰਸ਼ਾਦਾ ਜੋ ਲੰਗਰ ਵਿਖੇ ਦੇਗ ਵਿੱਚ ਤਿਆਰ ਹੁੰਦਾ ਹੈ, ਆਪ ਤੁਸੀਂ ਪ੍ਰੇਮ ਨਾਲ ਛਕਿਆ ਕਰੋ। ਜੇ ਉਹ ਨਹੀਂ ਨਾ ਪਦਾਰਥ ਦਿੰਦਾ ਤਾਂ ਫਿਰ ਤੁਸੀਂ ਆਪ ਵੀ ਸੇਵਾ ਹੱਥੀਂ ਕਰ ਲਿਆ ਕਰੋ।
ਦੇਗ ਵਾਹਿਗੁਰੂ ਜੀ ਕੀ ਸੋਏ।
ਤੇ ਜਾਣੋ ਇਹ ਨਾ ਸਮਝੋ ਕਿ ਇਹ ਜੋ ਦੇਗ ਹੈ ਇਕੱਲੇ ਲਾਂਗਰੀ ਸਿੱਖ ਦੀ ਹੀ ਹੈ। ਲਾਂਗਰੀ ਸਿੱਖ ਨੂੰ ਦੇਗ ਦਾ ਲੰਗਰ ਦਾ ਮਾਲਕ ਨਹੀਂ ਸਮਝਣਾ, ਉਹ ਤਾਂ ਡਿਊਟੀ ਕਰਦਾ ਹੈ, ਸੇਵਾ ਕਰਦਾ ਹੈ, ਜ਼ਿੰਮੇਵਾਰੀ ਨਿਭਾਉਂਦਾ ਹੈ। ਇਹ ਜੋ ਦੇਗ ਹੈ ਇਹ ਵਾਹਿਗੁਰੂ ਜੀ ਕੀ ਹੈ।
ਸਵਾਦ ਦੇਗ ਮਹਿ ਬਹੁਤੋ ਰਹਿ।
ਵਾਹਿਗੁਰੂ ਜੀ ਕੀ ਦੇਗ ਹੋਣ ਕਰਕੇ ਇਸ ਲੰਗਰ ਵਿੱਚ ਦੇਗ ਵਿੱਚ ਬਹੁਤਾ ਸਵਾਦ ਹੁੰਦਾ ਆ। ਉਵੇਂ ਭਾਵੇਂ ਕੋਈ ਆਪਣੀ ਮਰਜ਼ੀ ਨਾਲ ਕਹੇ ਕਿ ਮੈਂ ਬਹੁਤੇ ਪਦਾਰਥ ਛਕਾਵਾਂਗਾ ਨਾ ਵੰਨ ਸਵੰਨੇ ਬਣਾ ਬਣਾ ਕੇ ਤਾਂ ਬਹੁਤ ਖੁਸ਼ ਹੋਣਗੇ, ਜਾਂ ਆਖਣਾ ਕਿ ਤੁਹਾਨੂੰ ਲਿਜਾਂਦੇ ਹਾਂ ਅਸੀਂ ਵੱਖਰੇ ਸਥਾਨ 'ਤੇ, ਕਿਸੇ ਘਰ ਵਿਖੇ ਬੜੇ ਤਰ੍ਹਾਂ ਤਰ੍ਹਾਂ ਦੇ ਵੰਨ ਸਵੰਨੇ ਪਕਵਾਨ ਬਣਾਏ ਹੋਣਗੇ ਅਤੇ ਉਹ ਤੁਸੀਂ ਛੱਕ ਕੇ ਬਹੁਤ ਖੁਸ਼ ਹੋਵੋਗੇ, ਬੜੇ ਸਵਾਦਲੇ ਪਦਾਰਥ ਹੋਣਗੇ। ਅਤੇ ਇੱਥੇ ਲੰਗਰ ਵਿੱਚ ਕੀ ਛਕੜਾ, ਤੁਸੀਂ ਇੱਥੇ ਤਾਂ ਦਾਲ ਹੀ ਮਿਲਣੀ ਹੈ ਨਾ, ਤੁਹਾਨੂੰ ਦਾਲ ਪ੍ਰਸ਼ਾਦਾ ਮਿਲ ਜਾਏਗਾ, ਰੋਜ਼ਾਨਾ ਉਹ ਮਿਲਦਾ। ਇਸ ਪ੍ਰਕਾਰ ਵੀ ਕਹਿ ਦਿੰਦੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਭਾਈ ਜੋ ਲੰਗਰ ਵਿੱਚ ਹੈ ਨਾ ਸਵਾਦ ਹੈ, ਬੇਅੰਤ ਹੈ, ਕਿਉਂਕਿ ਵਾਹਿਗੁਰੂ ਦੀ ਦੇਗ ਹੈ। ਭਾਵੇਂ ਸਾਦਾ ਰੁੱਖਾ ਮਿੱਸਾ ਪ੍ਰਸ਼ਾਦਾ ਮਿਲ ਜਾਵੇ ਤਾਂ ਬਹੁਤ ਸਵਾਦਲਾ ਹੁੰਦਾ ਹੈ, ਪਰ ਇਹ ਨਾ ਹੋਵੇ ਕਿ ਅੰਦਰ ਭਾਵਨਾ ਹੀ ਗੁਰੂ ਕਾ ਲੰਗਰ ਸਮਝਣ ਦੀ ਹਿਰਦੇ ਵਿੱਚ ਹੋਵੇ ਹੀ ਨਾ, ਅਤੇ ਤਰ੍ਹਾਂ ਤਰ੍ਹਾਂ ਦੇ ਹੋਰ ਪਦਾਰਥ ਖਾਣ ਦਾ ਹੀ ਖਿਆਲ ਹੋਵੇ ਚਿੱਤ ਵਿੱਚ, ਤਾਂ ਫਿਰ ਤਾਂ ਰੁੱਖਾ ਮਿੱਸਾ ਦਾਲ ਪ੍ਰਸ਼ਾਦਾ ਕੀ ਚੰਗਾ ਲੱਗਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਿ ਭਾਈ ਵਾਹਿਗੁਰੂ ਦੀ ਦੇਗ ਹੈ ਇਹ, ਇਸ ਕਰਕੇ ਲੰਗਰ ਵਿੱਚ ਬਹੁਤ ਘਣਾ ਸਵਾਦ ਹੈ।
ਜੋ ਪਾਹੁਲੀਆ ਗੁਰਸਿੱਖ ਹੈ।
ਜਿਹੜਾ ਪਾਹੁਲੀਆ ਸਿੱਖ ਹੋਵੇ, ਜਿਸ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ, ਅੰਮ੍ਰਿਤ ਛਕਿਆ,
ਨਹੀਂ ਪ੍ਰਸ਼ਾਦ ਦੇਗ ਕੋ ਖਾਏ,
ਅਤੇ ਜੇ ਫਿਰ ਵੀ ਉਹ ਲੰਗਰ ਵਿੱਚੋਂ ਪ੍ਰਸ਼ਾਦਾ ਨਾ ਛਕੇ, ਗੁਮਾਨ ਕਰੇ ਚਿੱਤ ਵਿੱਚ ਕਿ ਅਸੀਂ ਜੀ ਲੰਗਰ 'ਚੋਂ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਭਾਈ ਗੁਰਸਿੱਖ ਨੇ ਆਖਿਆ ਕਿ ਭਾਈ ਲੰਗਰ 'ਚੋਂ ਪ੍ਰਸ਼ਾਦਾ ਛਕ ਲਓ, ਪ੍ਰਸ਼ਾਦ ਹੀ ਹੈ ਨਾ, ਅੱਗੋਂ ਆਖਿਆ ਨਹੀਂ ਜੀ ਅਸੀਂ ਕਿਹੜੀ ਕੋਈ ਸੇਵਾ ਕੀਤੀ ਆ, ਅਸੀਂ ਨਹੀਂ ਪ੍ਰਸ਼ਾਦਾ ਛਕਣਾ, ਅਸੀਂ ਤਾਂ ਆਪਣਾ ਛਕਾਂਗੇ। ਭਾਈ ਘਰ ਤੇਰਾ ਫਿਰ ਸਾਰਾ ਕੁਝ ਆਪਣਾ ਹੀ ਹੈ, ਉਵੇਂ ਤੂੰ ਕਹਿੰਦਾ ਹੈ ਕਿ ਮਹਾਰਾਜ ਤੁਹਾਡਾ ਹੈ ਸਭ ਕੁਝ, ਤੁਸਾਂ ਦੇਣਾ, ਹੋਰ ਦਿਓ ਮੈਨੂੰ ਕੁਛ ਨਾ ਕੁਛ ਪਦਾਰਥ ਦਿਓ, ਅਤੇ ਜਿਹੜਾ ਪਹਿਲਾਂ ਤੇਰੇ ਕੋਲ ਜਿੰਨੇ ਕੁ ਪਦਾਰਥ ਨੇ ਉਹ ਤੇਰੇ ਸਭ ਆਪਣੇ ਨੇ, ਅਤੇ ਹੁਣ ਤੂੰ ਕਹਿੰਦਾ ਕਿ ਮੈਂ ਲੰਗਰ 'ਚੋਂ ਪ੍ਰਸ਼ਾਦਾ ਨਹੀਂ ਛਕਣਾ, ਜੀ ਸਾਡੇ ਉੱਪਰ ਭਾਰ ਪੈ ਜਾਏਗਾ, ਬੋਝ ਪੈ ਜਾਣਾ ਆ, ਅਸੀਂ ਤਾਂ ਆਪਣਾ ਹੀ ਖਾਵਾਂ ਪੀਵਾਂਗੇ। ਭਾਈ ਜਿਹੜਾ ਘਰ ਵਿੱਚ ਹੈ ਤੇਰਾ ਜੇ ਆਪਣਾ ਹੈ ਤਾਂ ਉਸ ਬਾਬਤ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨੇ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮਹਿ ਪਾਏ। ਜੇ ਪਰਮੇਸ਼ੁਰ ਦਾ ਨਾਮ ਨਹੀਂ ਜਪਦਾ, ਭਾਵੇਂ ਜਿੱਥੇ ਮਰਜ਼ੀ ਬਹਿ ਕੇ ਤੂੰ ਲੰਗਰ ਪਾਣੀ ਛਕਦਾ ਹੈ, ਖਾਂਦਾ ਪੀਂਦਾ ਹੈ, ਸੁੰਦਰ ਕੀਮਤੀ ਵਸਤਰ ਵੀ ਪਹਿਨਦਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਕੂਕਰ ਜੂਠ ਵਿੱਚ ਮੂੰਹ ਪਾਉਂਦਾ ਹੈ, ਇਸ ਪ੍ਰਕਾਰ ਦੀ ਹਾਲਤ ਹੈ, ਸਮਝ ਲੈ। ਸੋ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਿ ਭਾਈ ਜਿਹੜਾ ਪਾਹੁਲੀਆ ਸਿੱਖ ਅੰਮ੍ਰਿਤਧਾਰੀ ਹੈ, ਉਹ ਚਿੱਤ ਵਿੱਚ ਗੁਮਾਨ ਨਾ ਕਰੇ ਕਿ ਮੈਂ ਨਹੀਂ ਜੀ ਲੰਗਰ 'ਚੋਂ ਪ੍ਰਸ਼ਾਦਾ ਛਕਦਾ, ਆਪਾਂ ਨਹੀਂ ਕਦੇ ਛਕਿਆ ਲੰਗਰ 'ਚੋਂ ਪ੍ਰਸ਼ਾਦਾ, ਭਾਈ ਘਰੇ ਕਿਹਦਾ ਦਿੱਤਾ ਖਾਂਦਾ ਹੈ। ਸਤਿਗੁਰੂ ਜੀ ਦੱਸਦੇ ਕਿ ਜਿਹੜਾ ਨਹੀਂ ਨਾ ਛਕਦਾ ਲੰਗਰ 'ਚੋਂ ਪ੍ਰਸ਼ਾਦਾ,
ਸੋ ਨਹਿ ਗੁਰ ਕੋ ਸਿੱਖ ਕਦਾਏ,
ਤੇ ਉਹ ਕਦੇ ਵੀ ਗੁਰੂ ਕਾ ਸਿੱਖ ਨਹੀਂ ਕਹਾ ਸਕਦਾ।
ਅਬ ਤੇ ਸੁਣੋ ਸਿੱਖ ਸਭ ਭਾਈ,
ਤੇ ਹੁਣ ਤੋਂ ਜਾਣੋ ਹੇ ਸਿੱਖੋ ਸਭ ਭਾਈ, ਜਦੋਂ ਆਪਸ ਵਿੱਚ ਗੁਰ ਭਾਈ ਹੋ ਤੁਸੀਂ ਸਮਝ ਲਓ ਚਿੱਤ ਵਿੱਚ,
ਕਰਕੇ ਰਹਿਤ ਜਥਾ ਹਮ ਗਾਈ,
ਜਿਸ ਤਰ੍ਹਾਂ ਅਸੀਂ ਰਹਿਤ ਕਥਨ ਕਰਕੇ ਤੁਹਾਨੂੰ ਕਹਿ ਕੇ ਦੱਸੀ ਹੈ,
ਆਪ ਪ੍ਰਸ਼ਾਦ ਬਣਾ ਬਹੁ ਤਿਆਰ,
ਤੇ ਜੇਕਰ ਲਾਂਗਰੀ ਸਿੱਖ ਦੀ ਕੋਈ ਊਣਤਾਈ ਹੈ ਪ੍ਰਸ਼ਾਦਾ ਛਕਾਉਣ ਵਿੱਚ, ਤੁਹਾਨੂੰ ਲੱਗਦਾ ਕਿ ਉਹ ਵੇਲੇ ਸਿਰ ਸਾਨੂੰ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਨਹੀਂ ਛਕਾਉਂਦਾ, ਤਾਂ ਤੁਹਾਡੇ ਕੋਲ ਜੇ ਸਮਾਂ ਹੈ ਤਾਂ ਤੁਸੀਂ ਆਪ ਪ੍ਰਸ਼ਾਦਾ ਤਿਆਰ ਕਰ ਲਿਆ ਕਰੋ। ਇਹ ਨਹੀਂ ਕਿ ਉਸ ਵੱਲ ਹੀ ਵਹਿੰਦੇ ਰਹਿਣਾ, ਆਪ ਬੈਠੇ ਰਹਿਣਾ, ਕਿੰਨਾ ਸਮਾਂ ਗੱਲਾਂ ਬਾਤਾਂ ਕਰਦੇ ਰਹਿਣਾ ਅਤੇ ਕਹਿਣਾ, ਲਾਂਗਰੀ ਸਿੱਖ ਨੂੰ ਕਹੀ ਜਾਣਾ, ਭਾਈ ਆਓ ਕਰ, ਇਹ ਕਰ, ਪ੍ਰਸ਼ਾਦਾ ਤਿਆਰ ਕਰਦਾ ਕਿਉਂ ਨਹੀਂ ਸਾਡੇ ਵਾਸਤੇ ਤੋਂ? ਅਤੇ ਵਿਹਲੇ ਭਾਈ, ਜੇ ਤੁਸੀਂ ਗੱਲਾਂ ਬਾਤਾਂ ਕਰਦੇ ਹੱਥ ਹਿਲਾ ਲਓਗੇ, ਨਾਲ ਸੇਵਾ ਕਰ ਲਓਗੇ ਤਾਂ ਤੁਹਾਡੇ ਵੀ ਹੱਥ ਸਫਲੇ ਹੋ ਜਾਣਗੇ, ਛੇਤੀ ਭੋਜਨ ਪ੍ਰਸ਼ਾਦਾ ਤਿਆਰ ਹੋ ਸਕੇਗਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਭਾਈ ਇਵੇਂ ਕਰੋ,
ਆਪ ਪ੍ਰਸ਼ਾਦ ਬਣਾਵੋ ਤਿਆਰ,
ਆਪ ਪ੍ਰਸ਼ਾਦ ਤਿਆਰ ਕਰਿਆ ਕਰੋ, ਬਣਾ ਲਿਆ ਕਰੋ।
ਢਿੱਗ ਹੋਏ ਦੀਜਹਿ ਅਚਹੋ ਆਹਾਰ,
ਅਤੇ ਫਿਰ ਆਪ ਪਾਸ ਹੋ ਕੇ ਇੱਕ ਦੂਸਰੇ ਨੂੰ, ਜਿਹੜੇ ਨੇੜੇ ਹੋਣ ਨਾ, ਇਹ ਨਹੀਂ ਕਿ ਇਕੱਲੇ ਬਣਾ ਲਿਆ, ਆਖਿਆ ਕੋਈ ਨਹੀਂ ਮੈਂ ਤਾਂ ਭਾਈ ਜੀ ਆਪਣਾ ਬਣਾ ਲਿਆ, ਆਪ ਲੰਗਰ ਪਾਣੀ ਆਪਣੇ ਵਾਸਤੇ ਹੀ ਤਿਆਰ ਕੀਤਾ ਸੀ, ਅਤੇ ਤੁਸੀਂ ਕੋਲ ਬੈਠੇ ਹੋਏ ਹੋ, ਤੁਸੀਂ ਵੀ ਆਪ ਤਿਆਰ ਕਰ ਲਓ ਆਪਣਾ। ਇਵੇਂ ਹੀ ਕਹੀ ਗਏ, ਇਸ ਤਰ੍ਹਾਂ ਨਹੀਂ, ਜਿਹੜੇ ਨੇੜੇ ਹੈ ਉਹਨਾਂ ਨੂੰ ਵੀ ਪ੍ਰਸ਼ਾਦ ਛਕਾਵੇ ਤਿਆਰ ਕਰਕੇ,
ਸਿੱਖ ਪ੍ਰਸ਼ਾਦ ਛਕਾਵੇ ਸਿੱਖ ਕੋ,
ਅਤੇ ਸਿੱਖ ਇਵੇਂ ਦੂਸਰੇ ਸਿੱਖ ਨੂੰ ਪ੍ਰਸ਼ਾਦਾ ਤਿਆਰ ਕਰਕੇ ਜੋ ਛਕਾਉਣ ਦੀ ਸੇਵਾ ਕਰੇ,
ਹੋਏ ਨਿਹਾਲ ਨਾ ਕਸ਼ਟ ਭਵਿੱਖ ਕੋ,
ਅਤੇ ਆਉਣ ਵਾਲੇ ਸਮੇਂ ਵਿੱਚ ਫਿਰ ਉਸ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹ ਨਿਹਾਲ ਹੋ ਜਾਂਦਾ।
ਆਸ਼ਰਮ ਵਰਨ ਸਭਨ ਤੇ ਤਿਆਗੀ,
ਅਤੇ ਸਭਨ ਆਸਰਮ ਆਸ਼ਰਮਾਂ ਤੋਂ ਵਰਣਾਂ ਤੋਂ ਤਿਆਗੀ ਹੋਵੇ ਗੁਰੂ ਕਾ ਸਿੱਖ, ਭਾਵ ਜਿਹੜੇ ਆਸ਼ਰਮ ਹਨ, ਬ੍ਰਹਮਚਾਰੀ ਨੇ, ਗ੍ਰਹਿਸਥੀ ਨੇ, ਸੰਨਿਆਸੀ ਬਨਵਾਸੀ ਨੇ, ਸੰਨਿਆਸੀ ਨੇ, ਔਰ ਵਰਣ ਹਨ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹਨਾਂ ਦੇ ਕੋਈ ਭੇਦਭਾਵ ਦੀ ਵਿਚਾਰ ਨਾ ਕਰੇ, ਇਹਨਾਂ ਆਖੇ ਕਿ ਆਹ ਤਾਂ ਜੀ ਸ਼ੂਦਰ ਆ ਗਿਆ, ਬੜਾ ਨੀਚ ਜਿਹਾ ਲੱਗਦਾ, ਇਹਨੂੰ ਪੰਗਤ ਵਿੱਚ ਨਾ ਹੀ ਬਿਠਾਈਏ, ਇਹਨੂੰ ਲਾਂਭੇ ਬਿਠਾਓ, ਇਹਨੂੰ ਦੂਰ ਬਿਠਾਓ, ਕਿਤੇ ਲਾ ਕੇ ਨਾ ਬਿਠਾਓ ਇਸ ਨੂੰ, ਹੋ ਇਵੇਂ ਨਾ ਆਖੇ ਕੋਈ ਸ਼ੂਦਰ ਦੀ, ਸੋ ਨੀਚ ਜਾਤੀ ਦੀ, ਭੇਦਭਾਵ ਦੀ ਕੋਈ ਵਿਚਾਰ ਨਾ ਕਰੇ। ਸੋ ਇਹਨਾਂ ਤੋਂ ਗੁਰੂ ਘਰ ਵਿੱਚ ਵੇਖ ਲਈਦਾ ਕਿ ਕੈਸੇ ਸੁਭਾਅ ਵਾਲੇ, ਇਹ ਨਾ ਹੋਵੇ ਕਿ ਕੋਈ ਬਿਲਕੁਲ ਵੀ ਜਿਨ੍ਹਾਂ ਨੂੰ ਲੰਗਰ ਬਾਰੇ ਪਤਾ ਹੀ ਨਹੀਂ ਕਿ ਲੰਗਰ ਵਿਖੇ ਆਏ ਹਾਂ, ਗੁਰੂ ਘਰ ਦੇ ਲੰਗਰ ਵਿੱਚ ਆਏ ਹਾਂ, ਕੋਈ ਜੋ ਨਸ਼ੇ ਵਗੈਰਾ ਨੇ ਕੋਲ, ਕੋਈ ਨਸ਼ਾ ਪਤਾ ਹੈ ਉਹ ਨਾ ਕੋਈ ਲਿਆਂਦਾ ਹੋਵੇ, ਇਹਨਾਂ ਕੋਲ ਖਿਆਲ ਭੈ ਰੱਖਦੇ ਹੋਣ ਜ਼ਰੂਰ। ਸੋ ਪਰ ਉਵੇਂ ਹੋਰ ਕੋਈ ਊਚ ਨੀਚ ਦੀ ਭੇਦਭਾਵ ਦੀ ਵਿਚਾਰ ਨਾ ਕੀਤੀ ਜਾਵੇ।
ਪੰਥ ਗੁਰੂ ਕੋ ਪ੍ਰਭ ਅਨੁਰਾਗੀ,
ਅਤੇ ਗੁਰੂ ਕਾ ਇਹ ਜੋ ਪੰਥ ਹੈ ਨਾ, ਖਾਲਸਾ ਪੰਥ ਹੈ, ਇਹ ਪਰਮੇਸ਼ਰ ਦਾ ਪ੍ਰੇਮੀ ਹੈ, ਪਰਮੇਸ਼ਰ ਦੀ ਪੈਦਾ ਕੀਤੀ ਹੋਈ ਰਚਨਾ ਸਮਝਣ ਵਾਲੇ ਅਸੀਂ ਸਿੱਖ ਬਣਾਏ ਹਨ।
ਕਰ ਅਰਦਾਸ ਕਰੋ ਬਰਤਾਵਨ,
ਭਾਈ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਫਿਰ ਗੁਰੂ ਚਰਨਾਂ ਵਿਖੇ ਅਰਦਾਸ ਬੇਨਤੀ ਕਰਕੇ ਵਰਤਾਇਆ ਕਰੋ।
ਤੋਏ ਪ੍ਰਸਾਦ ਕਹਿ ਛਕੈ ਛਕਾਵਨ,
ਅਤੇ ਇਵੇਂ ਕਹਿ ਕੇ ਛਕਣਾ ਔਰ ਛਕਾਉਣਾ ਏ, ਤੋਏ ਪ੍ਰਸਾਦ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਔਰ ਛਕਾਉਂਦੇ ਹਾਂ।
ਤ੍ਰਿਪਤ ਹੋਏ ਮੁਖ ਹੱਥ ਪਖਾਰੋ,
ਅਤੇ ਛਕ ਕੇ ਫਿਰ ਇਹ ਨਹੀਂ ਕਹਿਣਾ ਕਿ ਜੋ ਨਾ ਸ਼ਬਦ ਨਾ ਸਲੋਕ, ਅਤੇ ਕੇਵਲ ਟਿੱਕੀਆਂ ਦੇ ਠੋਕ ਨਹੀਂ ਬਣਨਾ, ਨਾ ਪਹਿਲਾਂ ਕੁਝ ਪੜ੍ਹਿਆ ਸ਼ਬਦ ਅਤੇ ਨਾ ਹੀ ਬਾਅਦ ਵਿੱਚ ਪੜ੍ਹਿਆ ਸਮਾਪਤੀ 'ਤੇ। ਉਵੇਂ ਕਿਹਾ ਜੀ ਹਾਂ ਜੀ ਸੇਵਾ ਕਰਦੇ ਹੋ ਨਾ, ਕੋਈ ਜੇ ਕੋਈ ਮਾਇਆ ਦਿੰਦੇ ਉਹ ਲੈ ਲੈਂਦੇ ਹਾਂ, ਅਤੇ ਬਾਣੀ ਪੜ੍ਹਨੀ ਹੈ ਪਹਿਲਾਂ, ਨਾ ਪਾਠ ਪਹਿਲਾਂ ਕੀਤਾ ਅਤੇ ਨਾ ਲੰਗਰ ਪ੍ਰਸ਼ਾਦਾ ਛੱਕ ਕੇ ਅਰਦਾਸ ਕੀਤੀ। ਕਹਿੰਦੇ ਅਰਦਾਸ ਆਪਾਂ ਤਾਂ ਕਦੇ ਕੀਤੀ ਨਹੀਂ ਜੀ, ਤੁਸੀਂ ਸਿੱਖ ਜਾਣ ਕੇ ਸਾਨੂੰ ਸੱਦ ਲਿਆ, ਅਸੀਂ ਤਾਂ ਸਮਝਿਆ ਇਕੱਲਾ ਲੰਗਰ ਛਕਣਾ ਬਣਾਇਆ, ਅਤੇ ਸਾਨੂੰ ਤੁਸੀਂ ਅਰਦਾਸ ਬੇਨਤੀ ਕਰਨ ਵਾਸਤੇ ਵੀ ਕਹੀ ਜਾਂਦੇ ਹੋ। ਸੋ ਅਸੀਂ ਤਾਂ ਇਵੇਂ ਵਿਚਾਰਿਆ ਸੀ ਕਿ ਜੇ ਤੁਸੀਂ ਅਰਦਾਸਾਂ ਹੀ ਕਰਾਉਣੀਆਂ ਜੀ, ਕਿ ਭਾਈ ਨੂੰ ਜਾ ਕੇ ਗੁਰਦੁਆਰੇ ਸਾਹਿਬ ਕਹਿੰਦੇ, ਭਾਈ ਤੂੰ ਪਹਿਲਾਂ ਸਿੱਖ ਸਮਝ ਕੇ ਤੈਨੂੰ ਬੁਲਾ ਲਿਆ, ਤੂੰ ਪਹਿਲਾਂ ਦੱਸ ਤੈਨੂੰ ਕਿ ਕੋਈ ਉੱਥੇ ਅਰਦਾਸ ਬੇਨਤੀ ਤਾਂ ਨਾ ਕਰਨੀ, ਆਪ ਪੁੱਛ ਲੈਨੋ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਿ ਭਾਈ ਪਹਿਲਾਂ ਵੀ ਅਰਦਾਸ ਬੇਨਤੀ ਕਰਨੀ ਹੈ, ਔਰ ਜਦੋਂ ਲੰਗਰ ਪ੍ਰਸ਼ਾਦ ਛਕਿਆ ਹੈ ਫਿਰ ਮੁੱਖ ਨਾਲ ਚੁਲਾ ਕਰ ਕਰਕੇ ਹੱਥ ਆਪਣੇ ਸੁੱਚੇ ਕਰਕੇ ਅਤੇ ਅਰਦਾਸ ਕਰਨੀ।
ਤਿਸ ਪਸ਼ਚਾਤੀ ਚੁਲਾ ਉਚਾਰੋ,
ਅਤੇ ਚੁਲੇ ਦਾ ਜੋ ਸ਼ਬਦ ਹੈ ਉਹ ਵੀ ਮੁੱਖ ਤੋਂ ਉਚਾਰਨ ਕਰਨਾ ਹੈ, ਪ੍ਰਸ਼ਾਦ ਛਕ ਕੇ ਸ਼ਬਦ ਪਹਿਲਾਂ ਪੜ੍ਹਨਾ ਹੈ। ਜੇ ਨਹੀਂ ਕੋਈ ਬਾਣੀ ਦਾ ਸ਼ਬਦ ਆਉਂਦਾ, ਜ਼ੁਬਾਨੀ ਯਾਦ ਨਹੀਂ ਹੈ, ਤਾਂ ਗੁਰਮੰਤਰ ਮੂਲ ਮੰਤਰ ਦਾ ਜਾਪ ਕਰ ਸਕਦਾ ਹੈ ਭਾਈ। ਵਾਹਿਗੁਰੂ ਤਾਂ ਆਉਂਦੇ ਕਹਿੰਦੇ, ਜੇ ਕੋਈ ਆਖੇ ਮੈਨੂੰ ਤਾਂ ਜਿਨ ਸ਼ਬਦ ਨਹੀਂ ਕੋਈ ਵੀ ਆਉਂਦਾ, ਪੜ੍ਹਨਾ ਕੀ ਪੜ੍ਹਿਆ ਕਰੀਏ ਭਾਈ। ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੇ ਤਾਂ ਬੋਲਿਆ ਜਾਂਦਾ ਹੋਣਾ ਤੇਰੇ ਕੋਲੋਂ, ਵਾਹਿਗੁਰੂ ਵਾਹਿਗੁਰੂ ਤਾਂ ਕਹਿ ਸਕਦਾ ਹੈ ਨਾ, ਜਾਂ ਕੋਈ ਸ਼ਬਦ ਜਿਹੜਾ ਵੀ ਆਉਂਦਾ ਉਹ ਪੜ੍ਹ ਲਿਆ ਕਰ ਭਾਵਨਾ ਨਾਲ। ਅਤੇ ਜਦੋਂ ਅਰਦਾਸ ਬੇਨਤੀ ਕਰਨੀ ਹੈ, ਪ੍ਰਸ਼ਾਦਾ ਛੱਕ ਕੇ ਹੱਥ ਸੁੱਚੇ ਕਰਕੇ ਚੁਲਾ ਕਰਕੇ, ਉਸ ਨੂੰ ਕਿਹਾ ਜਾਂਦਾ ਚੁਲਾ ਪੜ੍ਹਨਾ, ਚੁਲੇ ਦਾ ਸ਼ਬਦ ਪੜ੍ਹਨਾ। ਜਿਵੇਂ ਸਲੋਕ ਮਹੱਲਾ ਪੰਜਵਾਂ, ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਣਹਾਰ ਦਾ ਤਾਰ ਮੈਂ ਨਿੱਤ ਚਿਤਾਰਿਆ, ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ। ਇਹ ਸ਼ਬਦ ਔਰ ਦੋ ਪੰਕਤੀਆਂ, ਜੋ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਸੋ ਇਸੇ ਪ੍ਰਕਾਰ ਇਹ ਸ਼ਬਦ ਪੜ੍ਹ ਕੇ ਅਰਦਾਸ ਬੇਨਤੀ ਕਰਨੀ ਗੁਰੂ ਚਰਨਾਂ ਵਿੱਚ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਫਿਰ ਬੇਨਤੀ ਕਰਨੀ ਆਪ ਜੀ ਦੀ ਕਿਰਪਾ ਨਾਲ ਲੰਗਰ ਪ੍ਰਸ਼ਾਦਾ ਛਕਿਆ ਹੈ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਇੰਨਾ ਹੀ ਕਹਿ ਦੇਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਛਕਦਿਆਂ ਛਕਾਉਂਦਿਆਂ ਨੂੰ ਵਾਹਿਗੁਰੂ ਨਾਮ ਚਿੱਤ ਆਵੇ। ਸੋ ਇਸ ਪ੍ਰਕਾਰ ਬੇਨਤੀ ਕਰਨੀ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰਸ਼ਾਦਾ ਛਕਣ ਤੋਂ ਉਪਰੰਤ।
ਸ਼ਸਤਰ ਤੁਰੰਗ ਮਕੀ ਨਿਤ ਸੋਧੀ,
ਅਤੇ ਇਸ ਤਰ੍ਹਾਂ ਭਾਈ ਸ਼ਸਤਰ ਦਾ ਵੀ ਖਿਆਲ ਰੱਖਣਾ ਹੈ, ਆਪਣੇ ਕੋਲ ਜੋ ਸ਼ਸਤਰ ਹਰਣਾ, ਨਿਤ ਹੀ ਸ਼ਸਤਰਾਂ ਦੀ ਸਾਂਭ ਸੰਭਾਲ ਕਰਨੀ ਆ। ਇਹ ਨਾ ਹੋਵੇ ਕਿ ਗਾਤਰੇ ਵਿੱਚ ਸ਼ਸਤਰ ਪਾਇਆ ਹੈ ਅਤੇ ਜੇ ਕਿਧਰੇ ਕੱਢਣਾ ਪਿਆ, ਭਾਈ ਨੇ ਕਹਿ ਦਿੱਤਾ ਕਿ ਭਾਈ ਕੋਈ ਇੱਥੇ ਤਾਂ ਹੋਰ ਕੋਈ ਸਿੱਖ ਨਹੀਂ, ਤੁਸੀਂ ਸਿੱਖ ਨਜ਼ਰ ਆ ਰਹੇ ਹੋ, ਅਤੇ ਆਪਣੀ ਸ਼੍ਰੀ ਸਾਹਿਬ ਕਿਰਪਾਨ ਲਿਆਓ, ਸੋਧ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਗਾਉਣਾ ਹੈ। ਜਦੋਂ ਕਹਿ ਦਿੱਤਾ ਸ਼੍ਰੀ ਸਾਹਿਬ ਲਿਆਉਣ ਵਾਸਤੇ, ਕਿਰਪਾਨ ਕੱਢਣ ਲੱਗ ਪਏ, ਨਿਕਲਦੀ ਨਹੀਂ ਹੈ। ਕਦੀ ਕੱਢ ਕੇ ਤਾਂ ਦਰਸ਼ਨ ਕੀਤੇ ਹੀ ਨਹੀਂ ਹੈ, ਕਦੀ ਸੇਵਾ ਕੀਤੀ ਹੋਵੇ, ਸ਼੍ਰੀ ਸਾਹਿਬ ਮਿਆਨੋਂ ਬਾਹਰ ਕੱਢੀ ਹੋਵੇ, ਸੋਧੀ ਹੋਵੇ, ਤਾਂ ਹੀ ਸ਼੍ਰੀ ਸਾਹਿਬ ਲੋੜ ਪਈ ਅਤੇ ਕੱਢ ਸਕੇ। ਅਬਲ ਤਾਂ ਉਹ ਸ਼੍ਰੀ ਸਾਹਿਬ ਜੋ ਹੈ ਕੜਾਹ ਪ੍ਰਸ਼ਾਦ ਵਾਸਤੇ ਇੰਨੇ ਆਕਾਰ ਦੀ ਹੀ ਨਹੀਂ ਹੁੰਦੀ, ਬਹੁਤ ਛੋਟੀ ਹੁੰਦੀ ਹੈ। ਸ਼੍ਰੀ ਸਾਹਿਬ ਜੇ ਹੱਥੋਂ ਛੁੱਟ ਜਾਵੇ, ਭਾਵੇਂ ਲੱਭਣੀ ਪਵੇ ਦੇਗ ਦੇ ਵਿੱਚੋਂ। ਸੋ ਸ਼੍ਰੀ ਸਾਹਿਬ ਜਿਹੜੀ ਹੈ ਨਾ, ਉਹ ਵੀ ਸੋਧ ਕਰਕੇ ਜਿਹੜੀ ਵਰਤੀ ਜਾ ਸਕੇ, ਕੜਾਹ ਪ੍ਰਸ਼ਾਦ ਵਾਸਤੇ ਵੀ ਔਰ ਆਪਣੀ ਰੱਖਿਆ ਵਾਸਤੇ ਵੀ। ਸ਼ਸਤਰ ਦੀ ਸੰਭਾਲ ਕਰਨੀ ਹੈ, ਸ਼ਸਤਰ ਨੂੰ ਸੋਧ ਕਰਕੇ ਸੇਵਾ ਸੰਭਾਲ ਕਰਕੇ ਤਿਆਰ ਕਰਕੇ ਰੱਖਣਾ ਹੈ। ਔਰ ਇਸੇ ਪ੍ਰਕਾਰ ਤੁਰੰਗਮ ਮਹਾਰਾਜ ਦੱਸਦੇ ਹਨ ਕਿ ਜੋ ਆਪਣੀ ਸਵਾਰੀ ਹੈ, ਘੋੜੇ ਦੀ ਸਵਾਰੀ ਹੈ, ਜਾਂ ਹੋਰ ਕਿਸੇ ਪ੍ਰਕਾਰ ਆਪਣੇ ਵਾਹਨ ਹਨ, ਉਹਨਾਂ ਨੂੰ ਵੀ ਤਿਆਰ ਕਰਕੇ ਰੱਖਣਾ। ਤਿਆਰੀ ਵਿੱਚ
ਹੋਵਨ ਤੁਰਕਨ ਸੰਗ ਵਿਰੋਧੀ,
ਅਤੇ ਤੁਰਕਾਂ ਦੇ ਨਾਲ ਜਦੋਂ ਵਿਰੋਧ ਕਰਨਾ ਪਵੇ, ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਹਨ, ਉਹਨਾਂ ਨਾਲ ਜਦੋਂ ਲੜਨ ਵਾਸਤੇ ਜਾਣਾ ਪਵੇ, ਤਾਂ ਆਪਣਾ ਤਿਆਰ ਰੱਖਿਆ ਸ਼ਸਤਰ ਵਰਤਿਆ ਜਾ ਸਕੇ, ਔਰ ਆਪਣਾ ਜੋ ਵਾਹਨ ਹੈ, ਘੋੜੇ ਦੀ ਜਿਸ ਦੀ ਸੰਭਾਲ ਕੀਤੀ ਹੋਈ ਹੈ, ਜਿਸ ਨੂੰ ਤਿਆਰ ਪੁਰ ਤਿਆਰ ਰੱਖਿਆ ਜਾਂਦਾ ਸਵਾਰੀ ਕਰਨ ਵਾਸਤੇ, ਉਸ ਨੂੰ ਵੀ ਸਵਾਰੀ ਲਈ ਵਰਤਿਆ ਜਾ ਸਕੇ।
ਰਹਿਣ ਪਹਾੜੀ ਸੋ ਨਿਤ ਨਿਆਰੋ,
ਜਿਹੜਾ ਪਹਾੜੀਆਂ ਨਾਲ ਰਹਿਣਾ ਨਾ, ਇਹਨਾਂ ਨਾਲੋਂ ਵੱਖਰੇ ਨਿਆਰੇ ਹੋ ਕੇ ਰਹਿਣਾ, ਇਹਨੇ ਕਿ ਆਖਿਆ ਕਿ ਲਾਗੇ ਪਹਾੜੀਏ ਰਹਿੰਦੇ ਆ ਤਾਂ ਹੁਣ ਅਸੀਂ ਇਹਨਾਂ ਵਿੱਚ ਰਹਿੰਦੇ ਹਾਂ, ਇਹਨਾਂ ਵਰਗੇ ਹੀ ਹੋ ਕੇ ਰਹਾਂਗੇ ਨਾ, ਅਤੇ ਫਿਰ ਬਹੁਤ ਖੁਸ਼ ਹੋਣਗੇ ਇਹਨਾਂ ਵਿੱਚ, ਇਹਨਾਂ ਲੋਕਾਂ ਵਿੱਚ ਰਹਿੰਦੇ ਆ, ਜੇ ਇਹਨਾਂ ਜਿਹਾ ਪਹਿਰਾਵਾ ਪਾਇਆ ਤਾਂ ਬਹੁਤ ਇਹਨਾਂ ਨੇ ਸਾਡੇ ਉੱਪਰ ਖੁਸ਼ ਹੋਣਾ। ਕਈਆਂ ਦਾ ਇਹੋ ਖਿਆਲ ਹੁੰਦਾ, ਇਸੇ ਕਰਕੇ ਹੀ ਕਈ ਆਪਣਾ ਸਿੱਖੀ ਸਰੂਪ ਵੀ ਛੱਡੀ ਜਾਂਦੇ ਆ, ਉਹਨਾਂ ਵਰਗੇ ਹੁੰਦੇ ਜਾਂਦੇ ਆ, ਅਤੇ ਇੱਥੋਂ ਤੱਕ ਕਿ ਆਪਣੇ ਸਿਰ ਦੇ ਜੋ ਕੇਸ ਹਨ, ਜੇ ਖਿਆਲ ਹੋਵੇ ਕਿ ਨਹੀਂ ਕਟਾਉਣੇ ਤਾਂ ਫਿਰ ਵੀ ਉਸ ਪਿੱਛੇ ਜੇ ਕਰ ਲੈਂਦੇ ਆ, ਪਿੱਛੇ ਜੇ ਹੀ ਕੇਸ ਬੰਨ ਲੈਂਦੇ ਆ ਤਾਂ ਉੱਪਰ, ਸੋ ਉੱਪਰੋਂ ਲੱਗੇ ਕਿ ਤਾਂ ਦੂਸਰੇ ਹੀ ਹਨ, ਇਹ ਅਨਮਤੀਆਂ ਨੂੰ ਜਾਪੇ ਕਿ ਤਾਂ ਸਾਡੇ ਵਿੱਚੋਂ ਹੀ ਹਨ, ਇਹ ਦਸਤਾਰਧਾਰੀ ਸਿੱਖ ਨਹੀਂ ਗੇ। ਇਸ ਤਰ੍ਹਾਂ ਦੇ ਹੋਰ ਕਈ ਪ੍ਰਕਾਰ ਦੇ ਜਿਹੜੇ ਆਪਣੇ ਰੂਪ ਭੇਖ ਬਦਲਦੇ ਰਹਿੰਦੇ ਆ ਅਨਮਤੀਆਂ ਨੂੰ ਖੁਸ਼ ਕਰਨ ਵਾਸਤੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਕਿ ਭਾਈ ਜੇ ਪਹਾੜੀ ਲੋਕਾਂ ਵਿੱਚ ਰਹਿੰਦੇ ਹੋ ਨਾ, ਤਾਂ ਇਹਨਾਂ ਵਿੱਚੋਂ ਵੀ ਇਹਨਾਂ ਨਾਲੋਂ ਤੁਸੀਂ ਨਿਆਰੇ ਵੱਖਰੇ ਨਿਰਾਲੇ ਹੋ ਕੇ ਰਹਿਣਾ।
ਬਨ ਕਰ ਸਖਾ ਨਕੀਜੈ ਪਿਆਰੋ।
ਤੇ ਇਹਨਾਂ ਦੇ ਬਹੁਤੇ ਮਿੱਤਰ ਬਣ ਬਣ ਕੇ ਨਹੀਂ ਦੱਸਣਾ, ਇਹਨਾਂ ਨੂੰ ਖੁਸ਼ ਕਰਨ ਲਈ ਯਤਨ ਨਹੀਂ ਕਰਨੇ ਕਿ ਅਸੀਂ ਤੁਹਾਡੇ ਬੜੇ ਮਿੱਤਰ ਹਾਂ, ਅਸੀਂ ਜੀ ਤੁਹਾਡੇ ਹੀ ਨਾਲ ਰਹਿਣ ਵਾਲੇ, ਅਸੀਂ ਜਾਂ ਤੁਹਾਡੇ ਅਨੁਸਾਰ ਹੀ ਚੱਲਣ ਵਾਲੇ ਹਾਂ, ਇਵੇਂ ਦੇ ਇਹਨਾਂ ਨੂੰ ਮਿੱਤਰ ਬਣ ਬਣ ਕੇ ਨਹੀਂ ਦੱਸਣਾ।
ਸਭ ਸਿੱਖਣ ਕੋ ਖਰਚ ਵਿਸਾਲਾ।
ਇਹ ਬਹੁਤਾ ਪਿਆਰ ਇਹਨਾਂ ਨਾਲ ਕਰਦਿਆਂ ਕਰਦਿਆਂ ਇਹਨਾਂ ਹੋਇਆ ਆਪਣੀ ਰਹਿਤ ਮਰਿਆਦਾ ਨਾਲ ਪ੍ਰੇਮ ਹੀ ਤੁਸੀਂ ਛੱਡ ਦਿਓ। ਜੋ ਸਭ ਸਿੱਖ ਹਰਨਾ, ਸਿੱਖਾਂ ਦਾ ਜਿੰਨਾ ਵੀ ਸਾਰਾ ਖਰਚ ਹੈ,
ਦੈ ਹੈ ਗੁਰੂ ਸਰਬ ਥਾ ਕਾਲਾ।
ਤੇ ਇਹ ਨਾ ਸਮਝਿਓ ਕਿ ਇਹਨਾਂ ਨੇ ਸਾਨੂੰ ਕੁਛ ਦੇਣਾ ਹੈ, ਇਹਨਾਂ ਦੇ ਕੋਲ ਰਹਿੰਦੇ ਆ ਤਾਂ ਇਹ ਸਾਡਾ ਖਿਆਲ ਕਰਨਗੇ, ਧਨ ਪਦਾਰਥ ਸਾਡੇ ਉੱਪਰ ਖੁਸ਼ ਹੋਣ ਹੋ ਕੇ ਸਾਨੂੰ ਵੱਧ ਦੇਣਗੇ। ਪਰਮੇਸ਼ਰ ਨੂੰ ਤੁਸੀਂ ਦਾਤੇ ਸਮਝਣਾ ਹੈ ਕਿ ਸਾਰਿਆਂ ਸਮਿਆਂ ਦੇ ਵਿੱਚ ਜੋ ਪਰਮੇਸ਼ਰ ਹੈ, ਦੈ ਹੈ,
ਦੈ ਹੈ ਗੁਰੂ ਸਰਬ ਥਾ ਕਾਲਾ।
ਜਾਣੋ ਕਿ ਨਿਸ਼ਚਾ ਭਰੋਸਾ ਰੱਖਣਾ ਆ ਕਿ ਗੁਰੂ ਮਹਾਰਾਜ ਸਾਹਿਬ ਜੀ ਸਾਰੇ ਥਾਵਾਂ 'ਤੇ ਸਾਰਿਆਂ ਸਮਿਆਂ ਵਿੱਚ ਸਾਨੂੰ ਦਾਤਾਂ ਦੇਣ ਵਾਲੇ ਹਨ, ਕਿਰਪਾ ਕਰਨਗੇ।
ਛੱਤਰੀ ਆਦਿ ਵਰਨ ਚੌਰਾਸੀ।
ਅਤੇ ਜਿਹੜੇ ਚਾਰ ਵਰਣ ਹਨ, ਛੱਤਰੀ ਆਦਿਕ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਬਹੁਤ ਸਾਰੇ
ਆਸ਼ਰਮ ਚਾਰ ਆਦਿ ਸੰਨਿਆਸੀ।
ਅਤੇ ਹੋਰ ਚਾਰ ਆਸ਼ਰਮ ਨੇ, ਸੰਨਿਆਸੀ ਆਦਿਕ, ਬ੍ਰਹਮਚਾਰੀ, ਗ੍ਰਹਿਸਥੀ, ਬਾਨ ਪ੍ਰਸਤੀ, ਸੰਨਿਆਸੀ।
ਸਕਲ ਅਧੀਨ ਪੰਥ ਕੇ ਕਰੇ।
ਅਤੇ ਸਭਨਾਂ ਨੂੰ ਅਸੀਂ ਗੁਰੂ ਕੇ ਖਾਲਸਾ ਪੰਥ ਦੇ ਅਧੀਨ ਕਰ ਦਿੱਤਾ ਹੈ। ਇਹ ਨਿਸ਼ਚਾ ਆਪਣੇ ਚਿੱਤ ਵਿੱਚ ਰੱਖਿਓ ਕਿ ਖਾਲਸਾ ਪੰਥ ਦੇ ਇਹ ਸਭ ਅਧੀਨ ਕੀਤੇ ਹੋਏ ਆ, ਅਤੇ ਫਿਰ ਵੀ ਤੁਸੀਂ ਇਹ ਇਸ ਗੱਲ ਦਾ ਨਾਂ ਜੇ ਪਤਾ ਹੋਵੇ ਤਾਂ ਜਾ ਕੇ ਹੋਰਨਾਂ ਦੇ ਅਧੀਨ ਹੁੰਦੇ ਰਹੋ ਤੁਸੀਂ, ਇਹ ਤੁਹਾਡੀ ਆਪਣੀ ਬੇਸਮਝੀ ਹੋਵੇਗੀ।
ਸੋ ਸਭ ਪੰਥ ਸ਼ਬਦ ਅਨੁਸਾਰੇ।
ਅਤੇ ਇਹ ਗੁਰੂ ਕੇ ਖਾਲਸਾ ਪੰਥ ਦੇ ਸ਼ਬਦ ਹੁਕਮ ਦੇ ਅਨੁਸਾਰੀ ਸਭ ਵਰਣ, ਆਸ਼ਰਮ, ਭੇਖ ਆਦਿਕ ਕਰ ਦਿੱਤੇ ਹਨ।
ਸੇਵਾ ਸਿੱਖਣ ਕੀ ਸਿੱਖ ਤਹਰੇ।
ਸਿੱਖ ਸਿੱਖਾਂ ਦੀ ਸੇਵਾ ਕਰਨ ਵਿੱਚ ਪ੍ਰੀਤ ਪ੍ਰੇਮ ਰੱਖੇ।
ਅਚਹਿ ਪ੍ਰਸਾਦ ਨ ਪਾਸ ਉਠਾਰੇ।
ਅਤੇ ਜਦੋਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਹੈ ਤਾਂ ਕੋਲੇ ਬੈਠਾ ਹੋਵੇ ਨਾ ਕੋਈ, ਅਤੇ ਉਹਨੂੰ ਉਠਾਉਣਾ ਨਹੀਂ ਕਿ ਮੇਰੇ ਨੇੜਿਓਂ ਉੱਠ ਜਾ ਇੱਥੋਂ ਲਾਗੋਂ, ਉੱਠ ਕੇ ਹੋਰ ਕਿਤੇ ਜਾ ਕੇ ਬਹਿ, ਮੈਂ ਨਹੀਂ ਲਾਗੇ ਬਹਿਣ ਦੇਣਾ ਤੈਨੂੰ। ਇਸ ਪ੍ਰਕਾਰ ਨਾ ਕਹੇ ਨਾ ਉਠਾਵੇ ਕੋਲੋਂ। ਔਰ ਅਚਹੇ ਪ੍ਰਸ਼ਾਦ, ਪ੍ਰਸ਼ਾਦ ਜਦੋਂ ਛਕਣਾ, ਪ੍ਰਸ਼ਾਦ ਛਕ ਕੇ ਅਤੇ ਫਿਰ ਉੱਠ ਕੇ, ਇਹ ਨਾ ਹੋਵੇ ਕਿ ਲੋਭ ਕਰਕੇ ਨਾਲ ਲਿਜਾਵੇ ਕਿ ਆਪਣੇ ਨਾਲ ਹੋਰ ਇਕੱਠਾ ਕਰਕੇ ਲੈ ਜਾਈਏ।
ਤ੍ਰਿਪਤ ਹੈ ਉਧਰ ਲੋਭ ਪੁੰਨ ਕਰੇ।
ਅਤੇ ਜਦੋਂ ਪੇਟ ਭਰ ਕੇ ਛਕ ਲਿਆ, ਤ੍ਰਿਪਤ ਹੋ ਗਿਆ, ਅਤੇ ਫਿਰ ਲੋਭ ਨਾ ਕਰੇ।
ਮੰਦ ਨਜ਼ਰ ਸਿੱਖ ਕੇ ਘਰ ਧਰੇ।
ਜਿਹੜੇ ਲੋਭ ਲਾਲਚ ਕਰਦੇ ਹਨ, ਜਾਂ ਜਦੋਂ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਜਾਣਾ ਤਾਂ ਉਹਨਾਂ ਦੇ ਘਰ, ਉਹਨਾਂ ਦੇ ਪਰਿਵਾਰ ਵਿੱਚ, ਉਹਨਾਂ ਦੇ ਸੰਬੰਧੀਆਂ ਉੱਪਰ, ਧੀਆਂ ਭੈਣਾਂ ਵੱਲ ਦੇਖ ਕਰਕੇ ਮੰਦੀ ਨਜ਼ਰ ਨਹੀਂ ਕਦੇ ਵੀ ਕਰਨੀ।
ਸੋ ਸਿੱਖ ਪਰ ਹੈ ਨਰਕ ਮਹਿ ਜਾਈ।
ਜਿਹੜਾ ਮੰਦੀ ਨਜ਼ਰ ਕਰਨ ਵਾਲਾ ਹੈ, ਜਾਣੋ ਕਿ ਉਹ ਨਰਕਾਂ ਵਿੱਚ ਜਾ ਪੈਂਦਾ।
ਨਹਿ ਤਿਸ ਕੋ ਮੈਂ ਬਨਹੋ ਸਹਾਈ।
ਸਤਿਗੁਰੂ ਜੀ ਨੇ ਦੱਸਿਆ ਕਿ ਉਸ ਦੇ ਭਾਈ ਅਸੀਂ ਸਹਾਈ ਨਹੀਂ ਹੁੰਦੇ ਹਾਂ।
ਨਹਿ ਪ੍ਰਸਾਦ ਕੀ ਨਿੰਦ ਅਲਾਵੇ।
ਅਤੇ ਨਿੰਦਾ ਵੀ ਨਾ ਕਰੇ ਕਦੇ ਪ੍ਰਸ਼ਾਦ ਦੀ। ਇਹਨੇ ਤਾਂ ਬਹੁਤ ਪਦਾਰਥ ਛਕਾਏ ਨੇ, ਅਸੀਂ ਤਾਂ ਸਮਝਿਆ ਸੀ ਕਿ ਵੰਨ ਸਵੰਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਹੋਣਗੇ, ਕਈ ਦਿਨਾਂ ਦੇ ਆਖੰਡੇ ਲੰਗਰ ਛਕਾਉਣਾ, ਲੰਗਰ ਛਕਾਉਣਾ ਤੁਹਾਨੂੰ, ਅਤੇ ਹੁਣ ਛਕਾਇਆ ਉਹ ਹੀ ਦਾਲ ਪ੍ਰਸ਼ਾਦਾ ਜਿਹਾ ਛਕਾ ਦਿੱਤਾ। ਕੋਈ ਬਹੁਤੇ ਪਕਵਾਨ ਪਦਾਰਥ ਬਣਾਉਣ ਦੀ ਖੇਚਲੀ ਨਹੀਂ ਇਹਨਾਂ ਕੀਤੀ। ਅਤੇ ਇਸ ਪ੍ਰਕਾਰ ਆਹ ਕੀ ਛਕਾਇਆ ਇਹਨਾਂ ਨੇ, ਇਹੋ ਛਕਾਉਣਾ ਸੀ। ਇਵੇਂ ਕਹਿ ਕਹਿ ਕੇ ਨਿੰਦਾ ਨਾ ਕਰੇ ਮੂੰਹ ਤੋਂ।
ਛੁਧਤ ਸਿੱਖ ਕੋ ਸਾਦਰ ਖੁਆਵੇ।
ਅਤੇ ਜਿਹੜਾ ਕੋਈ ਭੁੱਖਾ ਸਿੱਖ ਹੈ ਉਸ ਨੂੰ ਆਦਰ ਮਾਣ ਸਹਿਤ, ਪ੍ਰੇਮ ਸਹਿਤ ਭੋਜਨ ਛਕਾਉਣ ਦੀ ਸੇਵਾ ਕਰੇ।
ਸੋ ਜਗਨ ਕੋ ਫਲ ਸੋ ਪਾਏ।
ਅਤੇ ਜਾਣੋ ਕਿ ਜਿਵੇਂ ਕਹਿੰਦੇ ਆ ਨਾ ਕਈ ਕਿ ਅਸੀਂ ਜਗ ਪੁੰਨ ਦਾਨ ਆਦਿਕ ਕਰਦੇ ਆ, ਬਹੁਤ ਫਲ ਮਿਲਦਾ ਹੈ। ਅਤੇ ਇੱਧਰ ਗੁਰੂ ਘਰ ਵਿੱਚ, ਗੁਰਮਤ ਵਿੱਚ ਇਹ ਹੈ ਕਿ ਜਿਹੜਾ ਭੁੱਖੇ ਲੋੜਵੰਦ ਸਿੱਖ ਨੂੰ ਭੋਜਨ ਛਕਾਉਣ ਦੀ ਸੇਵਾ ਕਰਦਾ, ਇੱਕ ਸਿੱਖ ਨੂੰ ਹੀ ਭੋਜਨ ਪ੍ਰੇਮ ਨਾਲ ਛਕਾ ਕੇ ਉਹ ਸੌ ਜੱਗਾਂ ਦਾ ਫਲ ਪਾ ਲੈਂਦਾ।
ਗੁਰਸਿੱਖ ਕੋ ਕਰ ਪ੍ਰੇਮ ਛਕਾਏ।
ਜਿਹੜਾ ਗੁਰਸਿੱਖ ਨੂੰ ਪ੍ਰੇਮ ਨਾਲ ਭੋਜਨ ਛਕਾਉਣ ਦੀ ਸੇਵਾ ਕਰੇ, ਜਾਣੋ ਸੌ ਜੱਗ ਦਾ ਫਲ ਪ੍ਰਾਪਤ ਕਰ ਲੈਂਦਾ ਹੈ।
ਸਿੱਖ ਕੋ ਦੇ ਵਿਵਾਹ ਕਰਾਏ,
ਤੇ ਸਿੱਖ ਨੂੰ ਜੋ ਮਦਦ ਦੇਵੇ, ਜੋ ਵੀ ਧਨ ਪਦਾਰਥ ਆਦਿਕ ਦੀ ਹੋਵੇ। ਜਿਹੜਾ ਆਪਣੀ ਲੜਕੀ ਦਾ, ਪੁੱਤਰੀ ਦੇ, ਭੈਣ ਦੇ ਵਿਆਹ ਦੇ ਵਿੱਚ ਸੁਖਾਲਾ ਖਰਚ ਨਹੀਂ ਕਰ ਸਕਦਾ, ਨਹੀਂ ਸਮਰੱਥਾ ਜਿਸ ਦੇ ਪਾਸ, ਉਹਨਾਂ ਦੀ ਮਦਦ ਕਰੇ ਧਨ ਦੇ ਕਰਕੇ।
ਸੋ ਨਿਸ ਤਰਹਿ ਬਿਲਮ ਨਹਿਲਾਏ,
ਤੇ ਦੇਰ ਨਹੀਂ ਲੱਗਦੀ ਉਸ ਦੇ ਭਵ ਸਾਗਰ ਤੋਂ ਤਰਦਿਆਂ।
ਸਿੱਖ ਸਿੱਖ ਵਿੱਦਿਆ ਸਿਖਲਾਵੇ,
ਤੇ ਸਿੱਖ ਸਿੱਖ ਨੂੰ ਵਿੱਦਿਆ ਸਿਖਾਉਣ ਦੀ ਸੇਵਾ ਵੀ ਕਰੇ।
ਨਗਨ ਸਿੱਖ ਕੋ ਬਸਤਰ ਉਡਾਵੇ,
ਤੇ ਜਿਹੜਾ ਸਿੱਖ ਭੁੱਖਾ ਹੋਵੇ ਉਸ ਨੂੰ ਭੋਜਨ ਛਕਾਵੇ, ਤੇ ਜੋ ਬਸਤਰਾਂ ਤੋਂ ਹੀਣਾ ਹੋਵੇ, ਨੰਗਾ ਹੋਵੇ, ਉਸ ਨੂੰ ਬਸਤਰ ਉਡਾਵੇ, ਪਹਿਨਾਵੇ।
ਕਾਰਜ ਅੜਿਓ ਸਿੱਖ ਕੋ ਸਾਧੇ,
ਤੇ ਜਿਹੜਾ ਕਿਸੇ ਸਿੱਖ ਦਾ ਕਾਰਜ ਅੜਿਆ ਹੋਵੇ ਉਸ ਦੇ ਕਾਰਜ ਨੂੰ ਸਾਧਨਾ ਕਰੇ, ਸਵਾਰਨਾ ਕਰੇ।
ਜਮਕੀ ਬਾਧਾ ਸੋ ਨਹਿ ਲਾਦੇ,
ਤੇ ਜਾਣੋ ਕਿ ਉਸ ਨੂੰ ਜਮਾਂ ਦੀ ਪੀੜਾ ਸਜ਼ਾ ਨਹੀਂ ਫਿਰ ਮਿਲਦੀ ਸਿੱਖਾਂ ਦੀ ਭਾਵਨਾ ਨਾਲ ਸੇਵਾ ਕਰਨ ਤੇ।
ਇੱਕ ਦਿਨ ਬੈਠੇ ਗੁਰ ਮਹਾਰਾਜ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਦੀਵਾਨ ਵਿੱਚ ਸਜੇ ਬੈਠੇ ਹਨ। ਫਿਰ
ਚੌਹਦਿਸ਼ ਸੇਵਕ ਸਭਾ ਸਮਾਜ,
ਇਹ ਸਤਿਗੁਰਾਂ ਦੇ ਚਾਰੇ ਪਾਸੇ ਸੇਵਕ ਸੇਵਕ ਜੋ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ, ਸਭਾ ਸਮਾਜ ਹੈ ਸਭ।
ਚੌਂਕੀ ਭਈ ਬਿਲਾਵਲ ਕੇਰੀ,
ਬਿਲਾਵਲ ਰਾਗ ਦੇ ਸ਼ਬਦਾਂ ਦੀ ਜੋ ਚੌਂਕੀ ਦਾ ਪਾਠ ਹੋਇਆ, ਕੀਰਤਨ ਹੋਇਆ, ਸ਼ਬਦ ਕੀਰਤਨ ਬਿਲਾਵਲ ਦੀ ਚੌਂਕੀ ਦਾ।
ਗਾਵ ਹੈ ਰਾਗੀ ਪ੍ਰੀਤ ਕਨਹਿਰੀ,
ਬਹੁਤ ਹੀ ਪ੍ਰੀਤ ਨਾਲ ਜੋ ਜਾਣੇ ਗਏ ਹਨ ਰਾਗੀ ਸਿੱਖ ਜਿਨ੍ਹਾਂ ਨੇ ਕੀਰਤਨ ਕੀਤਾ।
ਸਾਜ ਸਮਾਜ ਕੰਠ ਸੁਰਤਾਲ,
ਬੜੇ ਪ੍ਰੇਮ ਸਹਿਤ ਸ਼ਬਦ ਕੀਰਤਨ ਗਾਇਨ ਕਰਕੇ ਉਹਨਾਂ ਸੁਣਾਇਆ ਹੈ। ਸਾਜਾਂ ਦਾ ਸਾਰਾ ਸਮਾਜ ਹੈ, ਸੁਰ ਤਾਲ ਦੇ ਸਮੇਤ ਕੰਠ ਵੀ, ਗਲੇ ਦੀ ਆਵਾਜ਼ ਵੀ ਮਿਲ ਕੇ, ਔਰ ਸੁਰ ਤਾਲ ਦਾ ਵੀ ਮੇਲ ਹੋਵੇ ਅਤੇ ਆਵਾਜ਼ ਵੀ ਵਿੱਚ ਮਿਲੇ। ਜਾਂ ਕਈ ਵੇਰਾ ਹੁੰਦਾ ਹੈ ਕਿ ਸੁਰ ਤਾਲ ਦਾ ਮੇਲ ਹੀ ਨਹੀਂ ਹੁੰਦਾ, ਅਤੇ ਜੇਕਰ ਸੁਰ ਤਾਲ ਦਾ ਮੇਲ ਹੋਵੇ ਤਾਂ ਭਾਈ ਦੀ ਆਵਾਜ਼ ਨਹੀਂ ਵਿੱਚ ਰਲਦੀ ਹੁੰਦੀ, ਸੁਰ ਤਾਲ ਵਿੱਚ ਨਹੀਂ ਮਿਲਦੀ, ਤਾਂ ਵੀ ਫਿਰ ਪੂਰਾ ਰਸ ਨਹੀਂ ਆਉਂਦਾ। ਇਸ ਪ੍ਰਕਾਰ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਭਾਈ ਜੋ ਕੰਠ ਗਲੇ ਦਾ, ਗਲੇ ਦੀ ਆਵਾਜ਼ ਦਾ, ਸੁਰ ਤਾਲ ਦਾ, ਇਸ ਤਰ੍ਹਾਂ ਸਾਜ਼ਾਂ ਦੀ ਧੁਨੀ ਦਾ ਮੇਲ ਹੋਵੇ, ਇਸ ਪ੍ਰਕਾਰ ਦੇ ਮੇਲ ਵਿੱਚ ਪ੍ਰੀਤ ਨਾਲ ਉਹਨਾਂ ਰਾਗੀ ਸਿੱਖਾਂ ਨੇ ਬਿਲਾਵਲ ਰਾਗ ਦੀ ਚੌਂਕੀ ਭਰੀ ਹੈ ਸ਼ਬਦ ਕੀਰਤਨ ਗਾਇਨ ਕਰਕੇ ਸੁਣਾਇਆ।
ਭਏ ਏਕ ਤਬ ਗਾਏ ਰਸਾਲ,
ਅਤੇ ਇਸ ਤਰ੍ਹਾਂ ਜਦੋਂ ਇੱਕ ਹੋ ਗਏ ਸੁਰ ਤਾਲ ਅਤੇ ਗਲੇ ਦੀ ਆਵਾਜ਼, ਇੱਕ ਔਰ ਸ਼ਬਦ ਵੀ ਨਾਲ ਮਿਲ ਗਿਆ। ਜੇ ਕਈਆਂ ਦਾ ਇਹ ਹੁੰਦਾ ਹੈ ਕਿ ਸੁਰ ਤਾਲ ਦਾ ਮੇਲ ਵੀ ਹੁੰਦਾ, ਗਲੇ ਦੀ ਆਵਾਜ਼ ਵੀ ਰਲਦੀ ਆ, ਪਰ ਸ਼ਬਦ ਦਾ ਉਚਾਰਨ ਹੀ ਨਹੀਂ ਹੁੰਦਾ। ਕਦੇ ਕੁਝ ਉਚਾਰਨ ਕਰ ਦਿੱਤਾ, ਕਦੇ ਕੋਈ ਕਹਿ ਦਿੱਤਾ ਸ਼ਬਦ, ਅਤੇ ਸੁਣਨ ਵਾਲੇ ਨੂੰ ਜੇ ਪਤਾ ਹੈ ਤਾਂ ਵਹਿੰਦੇ ਰਹੇ, ਫਿਰ ਕਦੇ ਕੋਈ ਗਲਤੀ ਲੱਭੀ, ਕਦੇ ਕੋਈ ਗਲਤੀ ਲੱਭੀ, ਧਿਆਨ ਗਲਤੀਆਂ ਲੱਭਣ ਵੱਲ ਹੀ ਜਾਂਦਾ ਰਿਹਾ। ਕਿਉਂਕਿ ਜਦੋਂ ਉਚਾਰਨ ਗਲਤ ਹੈ ਤਾਂ ਉਸ ਤਰਫ ਧਿਆਨ ਗਿਆ ਵੀ ਇੱਥੋਂ ਵੀ ਗਲਤ ਪੜ ਗਿਆ, ਵੀ ਗਲਤ ਪੜਤਾ, ਉਹ ਵੀ ਗਲਤ ਪੜਤਾ, ਇਸ ਪ੍ਰਕਾਰ ਹੀ ਖਿਆਲ ਰਿਹਾ। ਭਾਈ ਸਰੋਤੇ ਦਾ ਵੀ ਉਸ ਦਾ ਫਿਰ ਚਿੱਤ ਤਾਂ ਟਿਕ ਸਕਦਾ, ਜਿਹਨੂੰ ਨਹੀਂ ਕੁਛ ਆਉਂਦਾ ਆਖੇਗਾ ਵੀ ਬਹੁਤ ਵਧੀਆ ਭਾਈ ਸ਼ਬਦ ਪੜ੍ਹੀ ਜਾਂਦੇ, ਕੀਰਤਨ ਰਾਗੀ ਸਿੱਖ ਬਹੁਤ ਆਨੰਦ ਨਾਲ ਕਰ ਰਹੇ, ਬੜਾ ਆਨੰਦ ਆਇਆ ਜੀ। ਪਰ ਜਿਸਨੇ ਸੰਥਿਆ ਕੀਤੀ ਗੁਰਬਾਣੀ ਦੀ, ਉਸਨੇ ਤਾਂ ਕਹਿਣਾ ਭਾਈ ਮੇਰਾ ਤਾਂ ਮਨ ਨਹੀਂ ਟਿਕਿਆ, ਕਿਉਂਕਿ ਹੋਰ ਤਾਂ ਸਭ ਠੀਕ ਸੀ ਪਰ ਬਾਣੀ ਸ਼ੁੱਧ ਨਹੀਂ ਸੀ ਨਾ ਪੜ੍ਹਦੇ, ਧਿਆਨ ਵਾਰ ਵਾਰ ਜਾਂਦਾ ਸੀ ਅਰਦਾਸ ਹੀ ਦੇਵਾਂ, ਨਹੀਂ ਤਾਂ ਭਾਈ ਨੂੰ ਜਾ ਕੇ ਕੰਨ ਵਿੱਚ ਕਹਾ ਉਚਾਰਨ ਇਸ ਤਰ੍ਹਾਂ ਜੇ ਭਾਈ ਜੀ। ਸੋ ਇਸ ਪ੍ਰਕਾਰ ਵੀ ਮੇਲ ਹੋਵੇ, ਸ਼ਬਦ ਦੇ ਉਚਾਰਨ ਦਾ ਵੀ ਹੋਵੇ, ਸੁਰ ਤਾਲ ਦਾ ਵੀ, ਗਲੇ ਦੀ ਆਵਾਜ਼ ਦਾ ਵੀ ਮੇਲ ਹੋਵੇ, ਪ੍ਰੇਮ ਨਾਲ ਸ਼ਬਦਾਂ ਦਾ ਗਾਇਨ ਕਰੇ ਤਾਂ ਰਸ ਆਨੰਦ ਪ੍ਰਾਪਤ ਹੁੰਦਾ ਹੈ ਸੁਣਨ ਵਾਲੀ ਸੰਗਤ ਨੂੰ ਵੀ, ਸਭ ਨੂੰ।
ਖੁਸ਼ੀ ਖਾਲਸਾ ਸੁਣ ਕਰ ਹੋਵਾ,
ਅਤੇ ਜਦੋਂ ਇਹਨਾਂ ਗੁਰਸਿੱਖਾਂ ਨੇ ਕੀਰਤਨ ਕੀਤਾ ਹੈ, ਬੜੇ ਪ੍ਰੇਮ ਨਾਲ ਕੀਰਤਨ ਦੀ ਹਾਜ਼ਰੀ ਭਰੀ ਹੈ, ਤਾਂ ਗੁਰੂ ਕਾ ਖਾਲਸਾ ਜੋ ਸੰਗਤ ਵਿੱਚ ਬੈਠਾ ਹੈ ਸਭ ਪ੍ਰਸੰਨ ਹੋਇਆ।
ਗੁਰਮਹਿ ਪ੍ਰੇਮ ਉਪਾਵਤ ਜੋਵਾ,
ਇਵੇਂ ਉਹਨਾਂ ਨੂੰ ਖਾਲਸੇ ਨੂੰ ਲੱਗਿਆ ਆਇਆ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਵਿੱਚ ਬਹੁਤ ਪ੍ਰੇਮ ਪ੍ਰਗਟ ਕੀਤਾ ਹੈ। ਇਹਨਾਂ ਨੇ ਸ਼ਬਦ ਗਾਇਨ ਕਰਕੇ ਪ੍ਰੀਤ ਨਾਲ ਸੁਣਾਏ ਹਨ।
ਵਾਹ ਵਾਹ ਸਭ ਹੂਨ ਸੁਣਾਇਓ,
ਸਭ ਖਾਲਸੇ ਨੇ ਮਹਾਰਾਜ ਦੇ ਪਾਸ ਆ ਕੇ ਸੁਣਾਇਆ। ਸਤਿਗੁਰੂ ਜੀ ਇਹਨਾਂ ਰਬਾਬੀ ਰਾਗੀ ਸਿੱਖਾਂ ਨੇ ਕੀਰਤਨ ਸੁਣਾਇਆ। ਵਾਹ ਵਾਹ ਧੰਨ ਹਨ ਧੰਨ ਹਨ, ਬੜੇ ਆਨੰਦ ਸਹਿਤ ਕੀਰਤਨ ਪ੍ਰੇਮ ਨਾਲ ਸਰਵਣ ਕਰਾਇਆ ਇਹਨਾਂ ਨੇ।
ਆਜ ਸ਼ਬਦ ਸੁੰਦਰ ਬਿਦ ਗਾਇਓ,
ਸਤਿਗੁਰੂ ਜੀ ਸੁੰਦਰ ਢੰਗ ਨਾਲ ਇਹਨਾਂ ਨੇ ਸ਼ਬਦ ਗਾਇਨ ਕਰਕੇ ਸੁਣਾਏ ਹਨ। ਅੱਜ
ਕਰੇ ਨਿਹਾਲ ਰਾਗੀਆਂ ਆਛੇ,
ਅੱਜ ਤਾਂ ਭਲੀ ਤਰ੍ਹਾਂ ਇਹਨਾਂ ਨੇ ਸਾਨੂੰ ਕੀਰਤਨ ਸੁਣਾ ਕੇ ਨਿਹਾਲ ਕਿਰਤਾਰਥ ਹੀ ਕਰ ਦਿੱਤਾ। ਸਤਿਗੁਰੂ ਜੀ
ਦਿਓ ਆਨੰਦ ਜਥਾ ਉਰ ਬਾਂਛੇ,
ਜਿਵੇਂ ਆਪਾਂ ਆਪਣੇ ਹਿਰਦੇ ਵਿੱਚ ਚਾਹਿਆ ਸੀ ਕਿ ਸਾਨੂੰ ਆਨੰਦ ਪ੍ਰਾਪਤ ਹੋਵੇ, ਤਿਵੇਂ ਹੀ ਸਾਨੂੰ ਬਹੁਤ ਆਨੰਦ ਆਇਆ ਕੀਰਤਨ ਸੁਣ ਕੇ।
ਸੁਣ ਕਲਗੀਧਰ ਉੱਚੇ ਕਹੀ,
ਇਹਨਾਂ ਖਾਲਸੇ ਤੋਂ ਸੁਣ ਕੇ ਗੁਰਸਿੱਖਾਂ ਤੋਂ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਚੀ ਆਵਾਜ਼ ਵਿੱਚ ਬਚਨ ਸੁਣਾਉਣ ਲੱਗੇ ਹਨ।
ਭਾਈ ਕਹੀ ਲੁਪਾਈ ਕਹੀ,
ਕਿ ਭਾਈ ਜੋ ਕਹੀ ਲੁਕਾਈ ਹੋਈ ਸੀ ਨਾ ਉਹ ਕਿਸੇ ਨੇ ਫਿਰ ਦੱਸ ਦਿੱਤੀ, ਬਾਅਦ ਵਿੱਚ ਪਤਾ ਲੱਗਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹ ਇੱਕ ਕਥਾ ਵਾਰਤਾ ਸਮਝਾਉਣ ਵਾਸਤੇ ਬਿਆਨ ਕਰਨ ਲੱਗੇ।
ਤਬ ਸਿੱਖਨ ਬੁਝਿਓ ਨਰ ਨਾਹਰ,
ਤੇ ਸਤਿਗੁਰੂ ਮਹਾਰਾਜ ਸਾਹਿਬ ਤੋਂ ਇਹ ਬਚਨ ਸੁਣ ਕੇ ਕਿ ਜੋ ਲੁਕਾਈ ਹੋਈ ਕਹੀ ਹੈ ਉਹ ਦੱਸੀ ਹੈ ਅਤੇ ਉਹਦਾ ਪਤਾ ਨਹੀਂ ਹਾਲੇ ਲੱਗਿਆ। ਨਰਾਂ ਵਿੱਚੋਂ ਨਾਹਰ ਸ਼ੇਰ ਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੱਸਣਾ ਕਰੋ ਇਸ ਦਾ ਸਿੱਟਾ ਸਿਧਾਂਤ ਕੀ ਹੈ ਇਸ ਗੱਲ ਦਾ।
ਪਾਤਸ਼ਾਹ ਸਿੱਟਾ ਹੋਏ ਜ਼ਾਹਰ,
ਪਾਤਸ਼ਾਹ ਜੀਓ ਆਹ ਦੱਸ ਦਿਓ ਕਿ ਸਿੱਟਾ ਇਸ ਦਾ ਪ੍ਰਗਟ ਕਰਕੇ ਕੀ ਹੈ ਇਸ ਦਾ ਤਾਤਪਰਜ ਬਚਨ ਦਾ।
ਹਮਕੋ ਨਹੀਂ ਸਮਝ ਕੁਛ ਆਈ,
ਸਤਿਗੁਰੂ ਜੀ ਜੋ ਤੁਸਾਂ ਇਹ ਭੇਦ ਭਰਿਆ ਬਚਨ ਆਖਿਆ ਕਿ ਭਾਈ ਨੇ ਕਹੀ ਜੋ ਲੁਕਾਈ ਸੀ ਨਾ ਉਹ ਦੱਸੀ ਹੈ ਅਤੇ ਇਸ ਦਾ ਸਾਨੂੰ ਪਤਾ ਲੱਗ ਜਾਵੇ ਕਿ ਸਮਝ ਕੁਛ ਨਹੀਂ ਹਾਲੇ ਤੱਕ ਆਈ।
ਕੌਣ ਖਿਆਲ ਮਹਿ ਆਪ ਅਲਾਈ,
ਕਿਸ ਖਿਆਲ ਵਿੱਚ ਆਪ ਜੀ ਨੇ ਇਹ ਬਚਨ ਸੁਣਾਇਆ।
ਤਬ ਸਤਿਗੁਰੂ ਸੁਣਾਈ ਤਥਾ,
ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਵਾਰਤਾ ਸੁਣਾਉਣ ਲੱਗੇ।
ਗ੍ਰਾਮ ਚੌਧਰੀ ਕੀ ਇੱਕ ਕਥਾ,
ਭਾਈ ਇੱਕ ਪਿੰਡ ਦਾ ਚੌਧਰੀ ਸੀ ਉਹਦੀ ਕਥਾ ਵਾਰਤਾ ਦੱਸਦੇ ਸੁਣਾਉਂਦੇ ਹਾਂ ਤੁਹਾਨੂੰ।
ਗਇਓ ਖੇਤ ਮਹਿ ਜਿਹ ਕਿਰਸਾਨੀ,
ਉਹ ਨਗਰ ਦਾ ਚੌਧਰੀ ਜਿਸ ਦੀ ਕਿਰਸਾਨੀ ਖੇਤੀ ਸੀ ਖੇਤਾਂ ਵਿੱਚ, ਉਹ ਆਪਣੇ ਖੇਤ ਵਿੱਚ ਗਿਆ।
ਜੋਰਿਓ ਹਰਠ ਸਿੰਚ ਤੋ ਪਾਣੀ,
ਅਤੇ ਉਸ ਨੇ ਖੂਹ ਦਾ ਜੋ ਹਰਠ ਹੈ ਨਾ ਹਰਟ ਹਰਟ ਭਾਵ ਕਿ ਮਾਲ, ਖੂਹ ਦੀਆਂ ਟਿੰਡਾਂ ਦੇ ਸਮੇਤ ਜੋ ਮਾਲ ਚੱਲਦੀ ਹੈ, ਸੋ ਉਹ ਹਰਟ ਹੈ ਨਾ ਉਹ ਜਦੋਂ ਜੋਇਆ ਉਸਨੇ ਖੂਹ 'ਚੋਂ ਪਾਣੀ ਕੱਢਣ ਵਾਸਤੇ।
ਰਾਖੀ ਕਿਆਰੇ ਪਰ ਤਿੰਨ ਕਹੀ,
ਅਤੇ ਪਾਣੀ ਖੇਤਾਂ ਨੂੰ ਸਿੰਜਣ ਵਾਸਤੇ ਉਸਨੇ ਹਰਟ ਜੋਇਆ ਅਤੇ ਖੇਤ ਦੇ ਇੱਕ ਕਿਆਰੇ ਦੇ ਨੱਕੇ 'ਤੇ ਉਸਨੇ ਆਪਣੀ ਕਹੀ ਰੱਖ ਦਿੱਤੀ।
ਲੇ ਗਮਨਿਓ ਕੋ ਪ੍ਰਾਪਤ ਨਹੀਂ,
ਅਤੇ ਫਿਰ ਜਦੋਂ ਵੇਖਿਆ ਧਿਆਨ ਇੱਧਰ ਉੱਧਰ ਪਹਿਲਾਂ ਹੋਇਆ ਅਤੇ ਕਿਆਰੇ ਦੇ ਨੱਕੇ 'ਤੇ ਬੰਨੇ 'ਤੇ ਕਹੀ ਰੱਖੀ ਹੋਈ ਸੀ ਅਤੇ ਜਿੱਥੇ ਰੱਖੀ ਸੀ ਉੱਥੇ ਆਣ ਕੇ ਵੇਖਿਆ ਕਿ ਕਹੀ ਤਾਂ ਉੱਥੇ ਹੈ ਨਹੀਂ।
ਨਿਸ਼ਾਨੀ ਛੰਦ ਹਿਰਦੇ ਵਿਚਾਰਿਓ ਚੌਧਰੀ,
ਅਤੇ ਐਵੇਂ ਫਿਰ ਚਿੱਤ ਵਿੱਚ ਸੋਚਣ ਲੱਗ ਪਿਆ ਚੌਧਰੀ।
ਵੱਥ ਗਈ ਜੇ ਮੋਰੀ,
ਇਹ ਮੇਰੀ ਵਸਤੂ ਜੇਕਰ ਇੱਥੋਂ ਚੁਰਾਈ ਗਈ ਹੈ, ਕਈ ਕਿਸੇ ਨੇ ਚੁੱਕ ਲਈ ਹੈ।
ਤੋ ਅਪਰਨ ਕੀ ਕਿਆ ਚੱਲੀ,
ਮੈਂ ਪਿੰਡ ਦਾ ਚੌਧਰੀ ਹਾਂ, ਮੇਰੀ ਕਹੀ ਚੁੱਕ ਕੇ ਕੋਈ ਲੈ ਗਿਆ ਤਾਂ ਫਿਰ ਪਿੰਡਦਿਆਂ ਦਾ ਹੋਰਨਾਂ ਲੋਕਾਂ ਦਾ ਜਿਹੜੇ ਚੌਧਰੀ ਨਹੀਂ ਹਨ ਛੋਟੇ ਕਿਸਾਨ ਨੇ ਉਹਨਾਂ ਦਾ ਕੀ ਹਾਲ ਹੋਵੇਗਾ, ਉਹਨਾਂ ਦੀਆਂ ਵਸਤੂਆਂ ਤਾਂ ਝੱਟ ਹੀ ਫਿਰ ਲੋਕ ਲੁੱਟ ਲੈਂਦੇ ਰਹਿਣਗੇ।
ਕਿਉਂ ਹੋਏ ਨਾ ਚੋਰੀ,
ਅਤੇ ਉਹਨਾਂ ਦੀ ਚੋਰੀ ਕਿਉਂ ਨਾ ਹੋਵੇਗੀ, ਜੇ ਮੇਰੇ ਵਰਗੇ ਚੌਧਰੀ ਦੀਆਂ ਹੀ ਲੋਕ ਚੀਜ਼ਾਂ ਚੁੱਕੀ ਜਾਂਦੇ ਆ ਤਾਂ ਦੂਸਰਿਆਂ ਦੀਆਂ ਚੀਜ਼ਾਂ ਕਿਵੇਂ ਉਹਨਾਂ ਦੇ ਪਾਸ ਮਹਿਫੂਜ਼ ਰਹਿਣਗੀਆਂ।
ਬੋਲ ਪਿਰਾਈ ਕੋਲੀਓ,
ਅਤੇ ਇਸ ਕਰਕੇ ਫਿਰ ਇਸ ਚੌਧਰੀ ਨੇ ਇਹ ਯਤਨ ਕੀਤਾ, ਇੱਕ ਜੋ ਪਿਰਾਈ ਹੈ ਢੋਲ ਵਜਾਉਣ ਵਾਲਾ ਢੋਲਕ ਹੈ ਪਿੰਡ ਵਿੱਚ ਹੋਕਾ ਦੇ ਕੇ ਸਭ ਨੂੰ ਲੋਕਾਂ ਨੂੰ ਸੁਣਾਉਣ ਵਾਲਾ, ਉਹਨੂੰ ਆਪਣੇ ਕੋਲ ਸੱਦਿਆ।
ਡੌਂਡੀ ਫਿਰਵਾਈ,
ਪਿੰਡ ਦੇ ਵਿੱਚ ਢੰਡੋਰਾ ਫਿਰਵਾ ਦਿੱਤਾ ਢੋਲ ਵਜਵਾ ਕੇ ਉਸ ਪਿਰਾਈ ਢੋਲੀ ਪਾਸੋਂ।
ਵਜਿਓ ਢੋਲ ਸਭ ਨੇ ਸੁਣਿਓ,
ਜਦੋਂ ਉਸਨੇ ਪਿਰਾਈ ਨੇ ਜੋ ਢੋਲੀ ਹੈ ਉਸਨੇ ਸਾਰੇ ਪਿੰਡ ਵਿੱਚ ਢੰਡੋਰਾ ਫੇਰ ਕੇ ਸੁਣਾ ਦਿੱਤਾ ਸਭ ਨੂੰ,
ਪਰ ਕਹੀ ਨਾ ਪਾਈ।
ਦੱਸਿਆ ਲੋਕਾਂ ਵਿੱਚ ਢੰਡੋਰਾ ਫੇਰਿਆ ਕਿ ਅਮਕੇ ਚੌਧਰੀ ਦੀ ਜੋ ਕਹੀ ਹੈ ਕਿਸੇ ਨੇ ਖੇਤ ਚੋਂ ਨੱਕੇ ਤੋਂ ਹੀ ਚੁੱਕ ਲਈ ਹੈ, ਚੁਰਾ ਲਈ ਹੈ, ਜਿਸਨੇ ਚੁੱਕੀ ਹੋਵੇ ਉਹ ਦੇ ਜਾਵੇ, ਭਲਾ ਹੋਵੇਗਾ, ਚੰਗਾ ਹੋਵੇਗਾ ਜੇਕਰ ਉਹ ਚੀਜ਼ ਚੁੱਕੀ ਹੋਈ ਵਾਪਸ ਕਰ ਦੇਵੇ ਤਾਂ।
ਬਹੁਰ ਗ੍ਰਾਮ ਕੇ ਸਦਨ ਜੇ,
ਪਰ ਕਹੀਂ ਕਿਧਰੋਂ ਵੀ ਪ੍ਰਾਪਤ ਨਾ ਹੋਈ। ਫਿਰ ਜਿਹੜੇ ਨਗਰ ਵਿੱਚ ਹੋਰ ਘਰ ਹਨ,
ਸਗਰੇ ਖੁਜਵਾਏ,
ਸਭ ਘਰਾਂ ਦੇ ਵਿੱਚ ਖੋਜ ਕਰਵਾਈ,
ਤਉ ਨਾ ਪ੍ਰਾਪਤ ਸੋ ਕਹੀ,
ਸਭ ਘਰਾਂ ਵਿੱਚ ਪੜਤਾਲ ਕਰਵਾਈ ਹੈ, ਵੇਖਿਆ ਤਲਾਸ਼ੀ ਲਈ ਘਰਾਂ ਵਿੱਚ ਜਾ ਜਾ ਕੇ ਥਾਂ ਥਾਂ ਵੇਖੇ ਪਰਖਿਆ ਕਿ ਕਿਧਰੇ ਕਿਸੇ ਨੇ ਆਪਣੇ ਥਾਵੇਂ ਕਿਧਰੇ ਰੱਖੀ ਨਾ ਹੋਵੇ, ਪਰ ਫਿਰ ਵੀ ਨਾ ਮਿਲੀ।
ਨਰ ਉਰ ਬਿਸਮਾਏ,
ਤਾਂ ਬਹੁਤ ਸਭ ਹੈਰਾਨ ਹੋ ਗਏ।
ਤਬ ਇੱਕ ਮਾਨਵ ਨੇ ਕਹੇ,
ਇੱਕ ਸਿਆਣੇ ਬੰਦੇ ਨੇ ਫਿਰ ਸਲਾਹ ਦਿੱਤੀ,
ਜੋ ਸਦਨ ਪਿਰਾਈ,
ਕਹਿਣ ਲੱਗਾ ਕਿ ਸਾਰੇ ਘਰਾਂ ਵਿੱਚ ਲੱਭ ਕੇ ਵੇਖ ਲਿਆ, ਨਹੀਂ ਨਾ ਕਈ ਮਿਲੀ ਕਿਤਿਓਂ, ਤਾਂ ਜਿਹੜਾ ਪਿਰਾਈ ਆ ਢੋਲੀ ਆ ਜਿਸ ਨੇ ਢੰਡੂਰਾ ਫੇਰਿਆ ਉਸਦੇ ਘਰ ਵਿੱਚ ਵੀ ਵੇਖਿਆ ਜੇ ਕਿ ਨਹੀਂ। ਕਹਿਣ ਲੱਗੇ ਜੀ ਨਹੀਂ ਵੇਖਿਆ ਉਹਦੇ ਘਰ ਵਿੱਚ, ਤਾਂ ਕਹਿੰਦਾ ਕਿ ਉਹਦੇ ਘਰ ਵਿੱਚ ਵੀ ਪਾਲਣਾ ਚਾਹੀਦੀ ਹੈ ਕਹੀ।
ਸੋ ਪੀ ਲੀਜੇ ਖੋਜ ਕਰ,
ਉਸਦੇ ਘਰ ਵਿੱਚ ਵੀ ਪੜਤਾਲ ਕਰਕੇ ਵੇਖ ਲਓ,
ਜੇ ਲੇ ਵੋਹ ਪਾਈ,
ਹੋ ਸਕਦਾ ਉਹਦੇ ਘਰੋਂ ਹੀ ਕਹੀ ਮਿਲ ਜਾਵੇ, ਉਹਨੇ ਹੀ ਚੁੱਕੀ ਹੋਵੇ।
ਸੁਣ ਸਭ ਨੇ ਮਾਨਿਓ ਤਬੈ,
ਸੁਣ ਕੇ ਸਭਨਾਂ ਨੇ ਇਹ ਗੱਲ ਮੰਨ ਲਈ,
ਤਹ ਸਦਨ ਖੁਜਾਏ,
ਉਸ ਪਿਰਾਈ ਜਿਹੜਾ ਢੋਲੀ ਹੈ ਢੋਲ ਵਜਾ ਕੇ ਢੰਡੋਰਾ ਫੇਰਨ ਵਾਲਾ ਹੈ, ਜਿਹੜਾ ਲੋਕਾਂ ਨੂੰ ਦੱਸਣ ਵਾਲਾ ਕਹੀ ਕਿਸ ਨੇ ਚੁਰਾਈ ਹੈ ਤਾਂ ਦੇ ਦਿਓ ਵਾਪਸ ਚੌਧਰੀ ਦੀ, ਅਤੇ ਉਸ ਦੇ ਘਰੋਂ ਜਦੋਂ ਲੱਭਣ ਦਾ ਯਤਨ ਕੀਤਾ,
ਇੱਕ ਕੋਠੀ ਪਿੱਛੇ ਭਰੀ,
ਤਾਂ ਇੱਕ ਕੋਠੀ ਦੇ ਪਿੱਛੇ ਉਸ ਨੇ ਕਹੀ ਰੱਖੀ ਹੋਈ ਸੀ।
ਤਹਿ ਲਈ ਉਠਾਏ
ਉੱਥੋਂ ਹੀ ਚੁੱਕ ਲਈ ਇਹਨਾਂ ਲੱਭਣ ਵਾਲਿਆਂ।
ਵੇਖ ਕਰ ਬੋਲਿਓ ਚੌਧਰੀ,
ਅਤੇ ਵੇਖ ਕੇ ਉਹ ਚੌਧਰੀ ਜਿਹਨੇ ਢੰਡੋਰਾ ਢੋਲੀ ਦੇ ਪਾਸੋਂ ਫਿਰਵਾਇਆ ਸੀ, ਉਹ ਕਹਿਣ ਲੱਗਾ,
ਸੁਣ ਮੂਡ ਪਿਰਾਈ,
ਪਿਰਾਈ ਨੂੰ ਢੋਲੀ ਨੂੰ ਉਹ ਕਹਿੰਦਾ ਚੌਧਰੀ, ਕਹਿੰਦਾ ਮੂਰਖਾ ਸੁਣ ਲੈ ਬਚਨ,
ਢੋਲ ਸੁਣਾ ਵਹਿ ਸਭਨ ਕੋ,
ਸਭਨਾਂ ਨੂੰ ਢੋਲ ਦੀ ਆਵਾਜ਼ ਸੁਣਾਉਂਦਾ ਹੈ, ਤੂੰ ਢੰਡੋਰਾ ਦਿੰਦਾ ਰਿਹਾ ਹੈ, ਇੱਥੇ ਸਾਰੇ ਪਿੰਡ ਵਿੱਚ ਢੰਡੋਰਾ ਫੇਰ ਕੇ ਸੁਣਾਇਆ ਢੋਲ ਵਜਾ ਵਜਾ ਕੇ,
ਘਰ ਕਹੀ ਛੁਪਾਈ,
ਕਹੀ ਆਪਣੇ ਘਰ ਵਿੱਚ ਹੀ ਛੁਪਾ ਕੇ ਰੱਖੀ ਸੀ, ਤੈਂ
ਕਰੀ ਨਸੀਹਤ ਤਬ ਤਿਸੈ,
ਇਵੇਂ ਕਹਿ ਦਿੱਤਾ ਹੈ, ਆਖਿਆ ਮੂਰਖਾ ਇੱਕ ਤੂੰ ਕਿਉਂ ਕੀਤਾ, ਅਤੇ ਅਗਾਂਹ ਤੋਂ ਇਸ ਤਰ੍ਹਾਂ ਨਹੀਂ ਕਰਨਾ, ਚੰਗੀ ਤਰ੍ਹਾਂ ਉਸਨੂੰ ਨਸੀਹਤ ਦਿੱਤੀ,
ਜੇ ਤੱਕ ਬਣ ਆਵੇ,
ਜਿੰਨਾ ਕੋ ਨਸੀਹਤ ਦੇਣਾ ਉਸ ਵਾਸਤੇ ਸਜ਼ਾ ਦੇਣੀ ਬਣ ਆਈ, ਉਸਨੇ ਉਸਨੂੰ ਅਗਾਂਹ ਤੋਂ ਜੋ ਸਬਕ ਸਿਖਾਇਆ,
ਰੀਤ ਪਿਰਾਈ ਰਾਗੀਆਂ ਨੇ,
ਅਤੇ ਇਵੇਂ ਸਤਿਗੁਰੂ ਮਹਾਰਾਜ ਸਾਹਿਬ ਨੇ ਬਚਨ ਸੁਣਾਇਆ, ਦੱਸਿਆ ਕਿ ਜਿਵੇਂ ਪਿਰਾਈ ਦੀ ਰੀਤ ਸੀ ਨਾ, ਪਿਰਾਈ ਨੇ ਢੰਡੋਰਾ ਫੇਰ ਦਿੱਤਾ, ਐਵੇਂ ਲੋਕਾਂ ਨੂੰ ਕਹੀ ਜਾਵੇ ਕਹੀ ਕਿਸੇ ਨੇ ਚੁਰਾਈ ਆ ਤਾਂ ਚੌਧਰੀ ਦੀ ਕਹੀ ਵਾਪਸ ਦੇ ਦਿਓ, ਪਰ ਕਹੀ ਆਪ ਚੁਰਾਈ ਸੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਇਹ ਵਾਰਤਾ ਸੁਣਾ ਕੇ ਕਿ ਜਿਹੜੀ ਪਿਰਾਈ ਵਾਲੀ ਰੀਤ ਹੈ ਨਾ, ਢੋਲੀ ਵਾਲੀ ਰੀਤ ਹੈ, ਇਹ ਜਿਹੜੇ ਰਾਗੀ ਜਨ ਹਨ ਉਹਨਾਂ ਨੇ ਵੀ ਧਾਰੀ ਹੋਈ ਹੈ, ਕਈਆਂ ਨੇ
ਕਰ ਰਾਗ ਸੁਣਾਵੇ,
ਇਹ ਰਾਗ ਤਾਂ ਗਾਇਨ ਕਰਕੇ, ਰਾਗ ਵਿੱਚ ਸ਼ਬਦਾਂ ਦਾ ਗਾਇਨ, ਜੋ ਸਾਜ਼ਾਂ ਦੀ ਧੁਨੀ ਸੁਰ ਤਾਲ ਔਰ ਗਲੇ ਦੀ ਆਵਾਜ਼ ਦਾ ਸੁਮੇਲ ਕਰਕੇ ਸੁਣਾਉਂਦੇ ਹਨ,
ਤਿਮ ਮੋਰੀ ਸਿੱਖੋ ਸੁਣੋ,
ਤਿਵੇਂ ਸਾਡੀ ਸਿੱਖਿਆ ਗੁਰਸਿੱਖੋ ਸੁਣੋ,
ਇਹੋ ਬਿਨਾਂ ਕਮਾਏ,
ਅਤੇ ਇਹ ਜੋ ਸ਼ਬਦ ਕਮਾਏ ਤੋਂ ਬਗੈਰ, ਐਸੀ ਤਾਂ ਫਿਰ ਭਿਰਾਈ ਵਾਲੀ ਹਾਲਤ ਹੀ ਹੁੰਦੀ ਹੈ, ਢੋਲੀ ਵਾਲੀ।
ਪੰਡਿਤ ਰਾਗੀ ਜੋਤਸ਼ੀ,
ਜਿਹੜੇ ਪੰਡਿਤ ਹੁੰਦੇ ਆ, ਰਾਗੀ ਹੁੰਦੇ ਨੇ ਔਰ ਜੋਤਸ਼ੀ ਹੁੰਦੇ ਹਨ,
ਪ੍ਰੇਰਕ ਬਣ ਆਏ,
ਔਰ ਜਿਹੜੇ ਪ੍ਰੇਰਕ ਪ੍ਰੇਰਨਾ ਦੇਣ ਵਾਲੇ, ਪ੍ਰੇਰਿਤ ਕਰਨ ਵਿੱਚ ਬਣ ਆਉਂਦੇ ਆ, ਤਿਆਰ ਹੋ ਕੇ ਲੋਕਾਂ ਨੂੰ ਸਮਝਾਉਂਦੇ ਹਨ, ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ, ਔਰ ਰਾਗੀ ਲੋਕ ਹਨ, ਗਾਇਨ ਕਰ ਕਰਕੇ ਜਸ ਸੁਣਾਉਂਦੇ ਆ, ਔਰ ਇਸੇ ਪ੍ਰਕਾਰ ਜੋਤਿਸ਼ ਵਿੱਦਿਆ ਵਾਲੇ ਹਨ, ਜਿਹੜੇ ਕਈਆਂ ਦੇ ਸੋ ਉਹ ਕਈ ਟੇਵੇ ਕੱਢ ਕਰਕੇ ਦੱਸਦੇ ਆ ਕਿ ਆਹ ਹੋ ਜਾਏਗਾ, ਜੇ ਹੋ ਜਾਏਗਾ, ਡਰਾ ਧਮਕਾ ਕੇ ਉਹਨਾਂ ਕੋਲੋਂ ਧਨ ਪਦਾਰਥ ਲੈ ਲੈਂਦੇ ਆ, ਆਹ ਦੇ ਦਿਓ ਤੁਸੀਂ, ਫਿਰ ਆਹ ਉਪਚਾਰ ਕਰੋ, ਨਹੀਂ ਤਾਂ ਆਹ ਬਹੁਤ ਵੱਡੇ ਵਿਘਨ ਪੈਣ ਵਾਲੇ ਆ, ਤੁਸੀਂ ਜੇ ਨਾ ਕੀਤਾ ਨਾ ਕੋਈ ਯਤਨ ਤਾਂ ਵਿਘਨ ਪੈ ਜਾਣਗੇ। ਇਵੇਂ ਦੂਸਰਿਆਂ ਨੂੰ ਕਹਿ ਕਹਿ ਕੇ ਉਹਨਾਂ ਦੇ ਕੋਲ ਧਨ ਇਕੱਠਾ ਕਰਦੇ ਹਨ ਜਿਹੜੇ, ਜਾਂ ਦੂਸਰਿਆਂ ਨੂੰ ਸਿੱਖਿਆ ਦਿੰਦੇ ਸਮਝਾਉਂਦੇ, ਬਾਣੀ ਪੜ੍ਹਿਆ ਕਰੋ ਭਾਈ, ਨਾਮ ਜਪਿਆ ਕਰੋ। ਹੁਣ ਤੁਸੀਂ ਆਪ ਭਾਵੇਂ ਪੂਰਾ ਨਿਤਨੇਮ ਨਾ ਕੀਤਾ ਜਾਂਦਾ ਹੋਵੇ, ਐਸੀ ਹਾਲਤ ਹੁੰਦੀ ਕਈਆਂ ਦੀ।
ਅਪਰਨ ਕੋ ਸਮਝਾਵਹੀ,
ਹੋਰਨਾਂ ਨੂੰ ਸਮਝਾਉਂਦੇ ਰਹਿੰਦੇ ਹਨ,
ਨਹਿ ਆਪ ਕਮਾਵੈ,
ਤੇ ਆਪ ਨਹੀਂ ਜਿਹੜੇ ਕਮਾਈ ਕਰਦੇ। ਜੋ ਪੰਡਿਤ ਵੀ ਹਨ, ਕੇਵਲ ਵਿੱਦਿਆ ਕਹਾਣੀਆਂ ਕਥਾ ਵਾਰਤਾ ਹੀ ਸੁਣਾਉਣ ਵਾਲੇ, ਔਰ ਜੋਤਿਸ਼ ਵਿੱਦਿਆ ਦੀ ਗੱਲ ਸੁਣਾਉਣ ਵਾਲੇ, ਰਾਗੀ ਜਨ ਰਾਗ ਦੇ ਵਿੱਚ ਸ਼ਬਦਾਂ ਦਾ ਗਾਇਨ ਕਰਕੇ ਸੁਣਾਉਣ ਵਾਲੇ, ਹੋਰਨਾਂ ਨੂੰ ਸ਼ੁਭ ਪ੍ਰੇਰਨਾ ਦੇਣ ਵਾਲੇ, ਅਤੇ ਉਹ ਕੇਵਲ ਹੋਰਨਾਂ ਨੂੰ ਸਮਝਾਉਂਦੇ ਰਹਿੰਦੇ ਆ, ਆਪ ਨਹੀਂ ਜੇ ਕਮਾਈ ਕਰਦੇ ਤਾਂ।
ਪਹੁੰਚੇ ਪੁੱਛੀ ਪੁੱਛ ਕੇ,
ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਆ ਕਿ ਜਿਵੇਂ ਕਿ ਪੁੱਛਣ ਵਾਲਾ ਕੋਈ ਹੋਵੇ, ਅਤੇ ਉਹ ਜਿਸ ਨੂੰ ਪੁੱਛਣਾ ਹੈ ਉਸ ਨੂੰ ਪੁੱਛ ਕੇ ਰਸਤਾ ਪਾਂਧੀ ਨੂੰ ਕਿਸੇ ਜੇ ਨਗਰ ਨਿਵਾਸੀ ਨੂੰ ਪੁੱਛਦਾ ਹੈ, ਰਾਹ ਪੁੱਛਦਾ ਹੈ, ਅਤੇ ਪੁੱਛਣ ਵਾਲਾ ਬਣ ਕਰਕੇ ਪੁੱਛ ਕੇ ਤਾਂ ਆਪਣੇ ਟਿਕਾਣੇ ਨੂੰ ਚਲਿਆ ਜਾਂਦਾ ਹੈ।
ਰਹਿ ਠੌਰ ਬਤਾਵੈ,
ਅਤੇ ਜਿਹੜਾ ਦੱਸਣ ਵਾਲਾ ਉਹ ਉਸੇ ਥਾਂ 'ਤੇ ਹੀ ਟਿਕਿਆ ਰਹਿੰਦਾ ਹੈ।
ਐਸੀ ਬੰਨੀ ਬਤਾਉਨੀ,
ਅਤੇ ਇਸ ਪ੍ਰਕਾਰ ਦੀ ਜਿਹੜੀ ਹੈ ਨਾ ਇਹ ਬਨੀ ਬਤਾਉਨੀ, ਇਹ ਜੋ ਬਣੀ ਹੋਈ ਹੈ ਦੱਸਣ ਵਾਲੀ ਗੱਲ ਕਹਾਣੀ ਜੋ ਦੱਸੀ ਹੋਈ ਹੈ ਨਾ ਬੁਝਾਰਤ, ਬਤਾਉਨੀ ਇਹ ਬੁਝਾਰਤ ਬਣੀ ਹੋਈ ਹੈ ਇਸ ਤਰ੍ਹਾਂ ਦੀ।
ਬਿਰਲਾ ਸਮਝੰਤਾ,
ਅਤੇ ਬਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ, ਆਪ ਸਮਝਦਾ, ਅਤੇ ਫਿਰ ਹੀ ਉਹ ਕਿਸੇ ਨੂੰ ਸਮਝਾਉਂਦਾ ਜੋ ਹੈ ਉਹ ਚੰਗਾ ਲੱਗਦਾ, ਉਹ ਸੋਭਦਾ ਹੈ। ਇਹ ਬੁਝਾਰਤ ਬਣੀ ਰਹਿੰਦੀ ਹੈ ਕਈ ਵੇਰਾ। ਸੋ ਜਿਹੜੇ ਪੁੱਛਣ ਵਾਲੇ ਹਨ ਉਹ ਪੁੱਛ ਕੇ ਰਸਤਾ ਮੁਕਾਮ ਟਿਕਾਣੇ ਦਾ ਰਾਹ, ਅਤੇ ਉਹ ਸਮਝ ਕੇ ਉੱਥੇ ਪਹੁੰਚ ਜਾਂਦੇ ਆ, ਪਰ ਦੱਸਣ ਵਾਲਾ ਜਿਹੜਾ ਹੈ ਉਹ ਉੱਥੇ ਦਾ ਉੱਥੇ ਬੈਠਾ ਰਹਿੰਦਾ। ਇਸ ਤਰ੍ਹਾਂ ਦੀ ਹਾਲਤ ਰਾਗੀਆਂ ਜੋਤਸ਼ੀਆਂ ਪੰਡਿਤਾਂ ਵਿਦਵਾਨਾਂ ਦੀ ਕਈ ਵੇਰਾ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਇਸ ਤਰ੍ਹਾਂ ਦੀ ਨਾ ਹੋਵੇ, ਇਹ ਨਾ ਹੋਵੇ ਕਿ ਦੂਸਰਿਆਂ ਨੂੰ ਚੰਗਾ ਸੁਮਾਰਗ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਦੱਸਦਾ ਰਹੇ, ਅਤੇ ਆਪ ਉੱਥੇ ਦਾ ਫਿਰ ਉੱਥੇ ਹੀ ਬੈਠਾ ਰਿਹਾ, ਆਪ ਉਸ ਰਸਤੇ 'ਤੇ ਨਾ ਚੱਲਿਆ।
ਸਮਝੇ ਗੋ ਸੋ ਤਰਹੇ ਗੋ,
ਭਾਈ ਜਿਹੜਾ ਆਪ ਵੀ ਉਪਦੇਸ਼ ਨੂੰ ਸਮਝੇਗਾ ਕਮਾਵੇਗਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਸੁਣੀਏ ਸਿੱਖ ਸੰਤਾ,
ਹੇ ਗੁਰੂ ਕੇ ਸਿੱਖੋ, ਹੇ ਸੰਤ ਜਨੋ, ਸੰਤ ਕਹਾਉਣ ਵਾਲਿਓ, ਜਿਨ੍ਹਾਂ ਨੂੰ ਤੁਹਾਨੂੰ ਬਹੁਤ ਕਈ ਸੰਤ ਸਾਧੂ ਮੰਨਦੇ ਹਨ, ਇਹ ਸਾਧੂ ਹਨ, ਸੰਤ ਹਨ, ਮਹਾਂਪੁਰਸ਼ ਹੋ ਤੁਸੀਂ, ਬਾਬਾ ਜੀ ਹੋ, ਗੁਰਮੁਖ ਪਿਆਰੇ ਹੋ, ਇਸ ਪ੍ਰਕਾਰ ਆਖਦੇ ਹਨ। ਸੋ ਐਸੇ ਗੁਰਸਿੱਖ ਹੋ ਤੁਸੀਂ, ਗੁਰਸਿੱਖੋ, ਸੰਤ ਜਨੋ, ਸੁਣਨਾ ਕਰੋ, ਸਮਝਣਾ ਕਰੋ ਇਸ ਗੱਲ ਨੂੰ।
ਕਹਿਓ ਪਾਰ ਨਹਿ ਪਰਤ ਹੈ,
ਕੇਵਲ ਕਹਿਣ ਦੇ ਨਾਲ ਪਾਰ ਨਹੀਂ ਹੋ ਜਾਈਦਾ, ਕਿ ਪਾਰ ਲੰਘ ਜਾਈਦਾ, ਪਾਰ ਹੋ ਜਾਣਾ, ਪਾਰ ਹੋ ਜਾਣਾ, ਪਾਰ ਹੋ ਜਾਈਦਾ, ਇਵੇਂ ਹੀ ਆਖਣ ਨਾਲ ਪਾਰ ਨਹੀਂ ਹੋ ਜਾਈਦਾ ਜਦੋਂ ਤੱਕ ਆਪ ਤਰ ਕੇ ਪਾਰ ਨਾ ਹੋਵੇ।
ਤਰਹੈ ਨਹਿ ਜਉ ਲਉ,
ਜਦੋਂ ਤੱਕ ਆਪ ਨਹੀਂ ਨਾ ਤਰਦਾ ਉਹਨਾਂ ਚਿਰ ਤੱਕ ਜਲ ਰਾਹੀਂ ਪਾਰ ਨਹੀਂ ਹੁੰਦਾ, ਜਾਂ ਤਰਨ ਵਾਸਤੇ ਜਹਾਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਜਹਾਜ਼ ਵਿੱਚ ਬਹਿੰਦਾ ਨਹੀਂ ਹੈ, ਔਰ ਫਿਰ ਮਲਾਹ ਉਸ ਨੂੰ ਤੋਰਦਾ ਨਹੀਂ, ਚਲਾਉਂਦਾ ਨਹੀਂ ਉਹਨਾਂ ਚਿਰ ਤੱਕ। ਸੋ ਸਮੁੰਦਰ ਤੋਂ ਜਾਂ ਦਰਿਆ ਆਦਿਕ ਤੋਂ ਪਾਰ ਨਹੀਂ ਜਿਵੇਂ ਹੁੰਦਾ। ਇਸੇ ਪ੍ਰਕਾਰ ਨਾਮ ਜਪ ਕੇ ਜੇ ਪਾਰ ਹੋਈਦਾ ਕੇਵਲ ਦੱਸੀ ਜਾਵੇ ਆਪ ਨਾਮ ਜਪੇ ਨਾ, ਅਤੇ ਉਹਨਾਂ ਚਿਰ ਤੱਕ ਉਹ ਪਾਰ ਨਹੀਂ ਹੋ ਸਕਦਾ। ਸਤਿਗੁਰੂ ਰੂਪ ਮਲਾਹ ਦੁਆਰਾ ਓਟ ਆਸਰਾ ਲੈ ਕੇ ਨਾਮ ਦੀ ਪ੍ਰਾਪਤੀ ਕਰਕੇ ਨਾਮ ਰੂਪੀ ਬੋਹਿਤ ਜਹਾਜ਼ 'ਤੇ ਚੜ੍ਹ ਕੇ ਤਰਨਾ ਕਰੇ ਤਾਂ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ।
ਜਬ ਲੋ ਸ਼ਾਂਤ ਨਾ ਪ੍ਰਾਪਤੀ,
ਜਦੋਂ ਤੱਕ ਹਿਰਦੇ ਵਿੱਚ ਸ਼ਾਂਤੀ ਨਾ ਪ੍ਰਾਪਤ ਹੋਵੇ ਨਾਮ ਜਪ ਕੇ।
ਕਹਿ ਫੋਕਟ ਤੌਲ,
ਉਦੋਂ ਤੱਕ ਜਾਣੋ ਕਿ ਜਿਹੜਾ ਗਿਆਨ ਹੋਰਨਾਂ ਨੂੰ ਜੋ ਕਥਨ ਕਰ ਕਰਕੇ ਸੁਣਾਉਣਾ ਉਹ ਫੋਕਟ ਹੀ ਹੈ, ਨਿਸਫਲ ਹੀ ਹੈ।
ਗੁਰ ਸਾਚਾ ਜਿਨ ਕੋ ਮਿਲ ਹੈ,
ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਸੱਚੇ ਗੁਰੂ ਮਹਾਰਾਜ ਸਾਹਿਬ ਜੀ ਪੂਰੇ ਸਤਿਗੁਰੂ ਜਿਨ੍ਹਾਂ ਨੂੰ ਮਿਲ ਜਾਣ
ਸੇ ਬਖਸ਼ੇ ਜੈ ਹੈ,
ਉਹ ਬਖਸ਼ੇ ਜਾਂਦੇ ਹਨ। ਪੂਰੇ ਸੱਚੇ ਸਤਿਗੁਰਾਂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਵੇ, ਔਰ ਸੱਚੇ ਗੁਰਾਂ ਦੇ ਉਪਦੇਸ਼ ਨੂੰ ਭਾਵਨਾ ਨਾਲ ਸੁਣ ਕੇ ਮੰਨ ਕੇ ਕਮਾਈ ਕਰ ਲੈਣ, ਉਹ ਬਖਸ਼ੇ ਜਾਂਦੇ ਹਨ।
ਪੁੰਜ ਪੁੰਨ ਹੋਏ ਪ੍ਰਥਮ ਕੇ,
ਅਤੇ ਪਹਿਲੇ ਬਹੁਤ ਸਾਰੇ ਜਦੋਂ ਕਿਤੇ ਪੁੰਨ ਕਰਮ ਪ੍ਰਬਲ ਹੋਣ ਜਮ੍ਹਾਂ ਹੋਣ,
ਤਬ ਸੋ ਸਮਝੈ ਹੈ,
ਤਾਂ ਫਿਰ ਉਹ ਕੋਈ ਸਮਝਦਾ, ਵਿਰਲੇ ਵਿਰਲੇ ਇਸ ਗੱਲ ਨੂੰ ਸਮਝਦੇ ਹਨ। ਉਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਉਪਦੇਸ਼ ਸਮਝਦੇ ਹੈ ਔਰ ਉਪਦੇਸ਼ ਸੁਣ ਕੇ ਸਮਝਣ ਮੰਨਣ ਕਮਾਉਣ ਦੀ ਕਮਾਈ ਦੀ ਸਾਰ ਅਹਿਮੀਅਤ ਉਹ ਚਿੱਤ ਵਿੱਚ ਸਮਝ ਕੇ ਜਾਣਦੇ ਹਨ। ਵਿਰਲੇ ਵਿਰਲੇ ਹਨ ਪੂਰਬਲੇ ਸ਼ੁਭ ਕਰਮਾਂ ਦੇ ਜੋ ਪੁੰਨ ਕਰਮ ਆਦਿਕ ਪ੍ਰਗਟ ਹੋਣ ਜਾਂ ਪਹਿਲੇ ਇਸੇ ਪ੍ਰਕਾਰ ਸੇਵਾ ਸਿਮਰਨ ਦੀ ਪ੍ਰਬਲਤਾ ਹੋ ਜਾਵੇ ਤਾਂ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝ ਆ ਜਾਂਦੀ ਹੈ। ਵਿਰਲੇ ਵਿਰਲੇ ਇਵੇਂ ਗੁਰੂ ਕਾ ਉਪਦੇਸ਼ ਸਮਝ ਕੇ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੁਆਰਾ ਇਹੋ ਜਿਹੋ ਸਿੱਖਿਆਵਾਂ ਸਾਨੂੰ ਸਭ ਨੂੰ ਪ੍ਰਾਪਤ ਹੋਈਆਂ ਸੁਣ ਕੇ ਮੰਨਣ ਕਮਾਉਣ ਦਾ ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਲ ਬਖਸ਼ਿਸ਼ ਕਰਨ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਤੋਂ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਕੀ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ।
ਗੁਰ ਸਾਚਾ ਜਿਨ ਕੋ ਮਿਲ ਹੈ ਸੇ ਬਖਸ਼ੇ ਜੈ ਹੈ, ਪੁੰਜ ਪੁੰਨ ਹੋਏ ਪ੍ਰਥਮ ਕੇ ਤਬ ਸੋ ਸਮਝ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।